साहिब सचे पातशाह जी दी पावन पवित्र हजूरी अंदर सुभाईमान गुरु सवारे सत संगी जनों सतगुरु गुरु रामदास सचे पातशाह जी दा पावन आगमन पूर्व आप जी मना रहे हो अमृत बचना दा कीर्तन भाई साहब जी हुणी असानू सरवण करा के गए ने जो गुरमुख प्यारिया ने गुरु रामदास जी दी बाणी विचों ही विचार करन वास्ते एक तुक सानू विशे रूप विच बख्शिश कीती है गुर सतगुर का जो सिख आखाए सो पलके उठ हर नाम त्यावै आओ इस अमृत बचन नू बख्शे हुए समय विच रह के आपां विचार सकीए गुरु बख्शी फतेह प्रवान करो जी वाहे गुरु जी का खालसा वाहेगुरु जी की फतेह। परमार्थ दे मार्ग ते चलन वाले जड़े भागां वाले ने उन्हां नू धर्म ग्रंथां विच और खास कर धन गुरु ग्रंथ साहिब जी दी बाणी विच वख वख नामां दे नाल संबोधन कीता है। धर्म नू कमाण वालियां दी शब्द बाणी विच भगत भी आया परमार्थ दे मार्ग ते चलन वालियां लई शब्द संत भी आया है। उस प्रभु दे घर तक पहुंचन वालियां नू आपां साधु जां साध शब्द नाल भी पुकारने हैं। उस तो अगे असी गुरमुख शब्द वरतने आ ब्रह्म ज्ञानी शब्द वरतने आ इसे दे नाल असी दो शब्द वरतने आ सिख और गुर सिख ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਇਹਦੇ ਅਰਥ ਕਰਨੇ ਮੈਂ ਚਾਹੁੰਦਾ। ਸਭ ਤੋਂ ਪਹਿਲੀ ਬੇਨਤੀ ਇਹ ਕਿ ਕੇਵਲ ਕਿਸੇ ਦੇ ਨਾਮ ਨਾਲ ਸ਼ਬਦ ਜੋੜ ਲੈਣਾ ਇੱਥੋਂ ਤੱਕ ਬਾਤ ਨਹੀਂ ਬਣਦੀ, ਜਿਤਨੀ ਦੇਰ ਤੱਕ ਉਹਦੇ ਨਾਮ ਦੇ ਪਿੱਛੇ ਕਮਾਈ, ਉਸ ਦੇ ਨਾਮ ਦੇ ਪਿੱਛੇ ਜਿਹੜੇ ਗੁਣ ਨੇ, ਉਹ ਗੁਣ ਬੰਦਾ ਆਪਣੇ ਵਿੱਚ ਜੇ ਧਾਰਨ ਨਾ ਕਰੇ। ਹੁਣ ਭਗਤ ਦੇ ਲੱਛਣ ਕੀ ਨੇ? ਆਪਾਂ ਸਾਰੇ ਸ਼ਬਦ ਵਰਤਨੇ ਆ, ਇਹ ਬੰਦਾ ਬੜਾ ਭਗਤ ਹੈ ਜੀ। ਭਗਤ ਦਾ ਅਰਥ ਕੇਵਲ ਜਿਹੜਾ ਘੱਟ ਬੋਲਦਾ ਉਹਦਾ ਨਾਂ ਭਗਤ ਨਹੀਂ। ਜਿਸ ਬੰਦੇ ਨੂੰ ਦੁਨੀਆਂ ਦੀ ਕੋਈ ਸੁੱਧ ਬੁੱਧ ਨਹੀਂ ਉਸ ਦਾ ਨਾਮ ਭਗਤ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਬਾ ਫਰੀਦ ਜੀ ਨੇ ਭਗਤ ਦੇ ਤਿੰਨ ਲਕਸ਼ਣ ਦੱਸੇ ਨੇ। ਉਹ ਤਿੰਨ ਲਕਸ਼ਣ ਭਗਤ ਦੇ ਕਿਹੜੇ ਨੇ? ਸਭ ਤੋਂ ਪਹਿਲੀ ਗੱਲ ਕਿ ਭਗਤ ਅੱਤ ਦਾ ਸੂਝਵਾਨ ਹੈ, ਪਰ ਦੁਨੀਆਂ ਦੇ ਵਿੱਚ ਕਦੀ ਆਪਣੇ ਅੰਦਰ ਦੀ ਸੂਝਵਾਨਤਾ ਦਾ ਹੰਕਾਰ ਨਹੀਂ ਕਰਦਾ। ਉਹ ਸੰਸਾਰ ਵਿੱਚ ਰਹਿੰਦਾ ਕੇਵਲ ਇੱਕ ਇਆਣਿਆਂ ਦੀ ਤਰ੍ਹਾਂ, ਇੱਕ ਭੋਲਿਆਂ ਦੀ ਤਰ੍ਹਾਂ। ਦੇਖੋ ਭਗਤ ਕੌਣ ਹੈ? ਉਹਦੇ ਕੋਲ ਸੂਝ ਬਹੁਤ ਹੈ, ਉਹਦੇ ਕੋਲ ਲਿਆਕਤ ਬਹੁਤ ਹੈ, ਮਤ ਬਹੁਤ ਉੱਚੀ ਹੈ, ਪਰ ਮਨ ਨੀਵਾਂ ਰੱਖ ਕੇ ਦੁਨੀਆਂ ਵਿੱਚ ਆਪਣੇ ਦਿਨ ਬਤੀਤ ਪਿਆ ਕਰਦਾ ਹੈ। ਪਹਿਲਾ ਲਕਸ਼ਣ, ਮਤ ਹੋਣ ਦੇ ਬਾਵਜੂਦ ਵੀ ਮਨ ਉਹਨੇ ਨੀਵਾਂ ਰੱਖਿਆ, ਮਤ ਉੱਚੀ ਤੇ ਮਨ ਨੀਵਾਂ ਰੱਖਿਆ। ਦੂਸਰਾ ਭਗਤ ਦਾ ਲੱਛਣ ਇਹ ਵੇ ਕਿ ਜੇ ਆਪਣੀ ਜ਼ਬਾਨ ਤੋਂ ਇੱਕ ਸ਼ਬਦ ਕਹੇ ਸਾਰੀ ਧਰਤੀ ਨੂੰ ਖਲਾ ਕੇ ਰੱਖ ਸਕਦਾ, ਪਰ ਆਪਣੇ ਤਨ ਉੱਤੇ ਪੱਥਰ ਸਹਾਰ ਲਏਗਾ, ਪਰ ਕਦੀ ਵੀ ਆਪਣੀ ਜ਼ਬਾਨ ਤੋਂ ਕਿਸੇ ਨੂੰ ਮੰਦੇ ਸ਼ਬਦ ਨਹੀਂ ਕਹੇਗਾ, ਕਦੀ ਕਿਸੇ ਦਾ ਅੰਦਰ ਤੋੜੇਗਾ ਨਹੀਂ। ਤੀਸਰਾ ਭਗਤ ਦਾ ਲਕਸ਼ਣ ਇਹ ਵੇ ਕਿ ਜੇ ਉਸਨੂੰ ਖਾਣ ਵਾਸਤੇ ਅੱਧੀ ਰੋਟੀ ਵੀ ਮਿਲ ਜਾਏ ਤੇ ਉਹਦੇ ਦਰ ਤੇ ਸਵਾਲੀ ਆ ਜਾਏ, ਉਸ ਅੱਧੀ ਰੋਟੀ ਵਿੱਚੋਂ ਆਏ ਹੋਏ ਦੀ ਝੋਲੀ ਵਿੱਚ ਪਾ ਦੇਗਾ, ਪਰ ਆਪ ਭੁੱਖਿਆਂ ਰਹਿ ਕੇ ਦਿਨ ਕੱਟ ਜਾਏਗਾ। ਇਹ ਭਗਤ ਦੇ ਤਿੰਨ ਲਕਸ਼ਣ ਨੇ। ਆਓ ਕਦੀ ਦਰਸ਼ਨ ਕਰੋ, ਮੈਂ ਇੱਕ ਇੱਕ ਸ਼ਬਦ ਦੇ ਅਰਥ ਕਰਕੇ ਤੁਰਨਾ ਚਾਹੁੰਦਾ ਵਾਂ, ਕਿਉਂਕਿ ਸ਼ਬਦ ਅਸੀਂ ਸਾਰੇ ਵਰਤਨੇ ਆ, ਸੰਤ ਜੀ, ਬ੍ਰਹਮ ਗਿਆਨੀ ਜੀ, ਗੁਰਸਿੱਖ ਜੀ, ਗੁਰਮੁਖ ਜੀ, ਸਾਧ ਜੀ, ਐਵੇਂ ਇੱਕ ਦੂਜੇ ਨੂੰ ਖਵਾਨਾ ਦਈਏ। ਘੱਟੋ ਘੱਟ ਗੁਰੂ ਜੀ ਤੋਂ ਪੁੱਛੀਏ ਵੀ ਜਿਹੜੇ ਸ਼ਬਦ ਅਸੀਂ ਵਰਤਨੇ ਆ ਇਹਦੇ ਪਿੱਛੇ ਜੀਵਨ ਵੀ ਹੈ ਕਿ ਨਹੀਂ। ਬਾਬੇ ਫਰੀਦ ਨੇ ਬਚਨ ਕਿਹਾ, ਕਹਿਣ ਲੱਗੇ ਭਗਤ ਦੇ ਲੱਛਣ ਨੇ ਮਤ ਖੁੰਦੀ ਹੋਏ ਇਆਣਾ, ਤਾਣ ਖੁੰਦਾ ਹੋਏ ਨਿਤਾਣਾ, ਅਣ ਖੁੰਦਾ ਆਪ ਵੰਡਾਏ। ਪਿਆਰਿਓ, ਕੋਈ ਐਸਾ ਭਗਤ ਸਦਾਏ, ਕੋਈ ਹੈ ਐਸਾ ਭਗਤ? ਦੂਸਰਾ ਸ਼ਬਦ ਅਸੀਂ ਬਾਣੀ ਵਿੱਚੋਂ ਪੜ੍ਹਦੇ ਹਾਂ ਕਿ ਸੰਤ। ਗੁਰਮੁਖੋ, ਮੈਂ ਮੰਜੀ ਸਾਹਿਬ ਇੱਕ ਬੇਨਤੀ ਕੀਤੀ ਸੀ, ਸੰਤ ਤਿੰਨ ਅੱਖਰਾਂ ਦਾ ਸੁਮੇਲ ਆਪਾਂ ਕਰ ਲਈਏ। ਜਦੋਂ ਗੁਰਮੁਖੀ ਵਿੱਚ ਲਿਖਣੇ ਆ ਸੱਸੇ ਤੇ ਟਿੱਪੀ ਤੇ ਤੱਤਾ ਸੰਤ, ਪਰ ਜਦੋਂ ਇਹਦੇ ਅੱਖਰ ਵਿਵੇਚਨ ਅਰਥ ਕਰਾਂਗੇ, ਅੱਖਰੀ ਅਰਥ ਕਰਾਂਗੇ, ਤੇ ਜਿਹੜੀ ਟਿੱਪੀ ਹੈ ਉਹ ਨਾਸਕਾ ਦੀ ਨੰਨੇ ਦੀ ਆਵਾਜ਼ ਮਾਰੇ ਦਏਗੀ। ਸੱਸੇ ਦਾ ਅੱਖਰੀ ਅਰਥ ਹੈ ਜਿਸ ਬੰਦੇ ਦੇ ਕੋਲ ਸਿਮਰਨ, ਸੇਵਾ, ਸਤ ਸੰਗਤ ਤੇ ਸੱਚਾਈ ਦਾ ਪੁਤਲਾ ਹੈ। ਧਿਆਨ ਦਿਆ ਜੇ, ਸਿਮਰਨ, ਸੇਵਾ, ਸਤ ਸੰਗਤ ਹੈ, ਉਹਦੇ ਅੰਦਰ ਰੋਮ ਰੋਮ ਵਿੱਚ ਸੱਚ ਰਚਿਆ ਹੋਵੇਗਾ, ਤੇ ਨੰਨੇ ਦਾ ਅਰਥ ਹੈ ਸੱਚ ਨੂੰ ਹਾਸਲ ਕਰਕੇ ਹੰਕਾਰੀ ਨਹੀਂ, ਨਿਮਰਤਾ ਵਿੱਚ ਆਪਣੇ ਦਿਨ ਬਤੀਤ ਕਰਦਾ ਹੈ। ਸੱਸਾ, ਸਤ ਸੰਗੀ, ਸੇਵਾ, ਸਿਮਰਨ, ਸੱਚ ਦਾ ਪੁਤਲਾ, ਤੇ ਨਾਸਕਾ ਦਾ ਸ਼ਬਦ ਟਿੱਪੀ ਕਹਿ ਰਿਹਾ ਨਿਮਰਤਾ ਦਾ ਪੁੰਜ ਹੈ, ਤੇ ਅਗਲਾ ਤੱਤਾ ਕਹਿ ਰਿਹਾ ਜੇ ਲੋੜ ਪਏ ਤੇ ਸੰਤ ਮਾਨਵਤਾ ਦੇ ਲਈ ਆਪਣੇ ਤਨ ਦੇ ਠੀਕਰੇ ਨੂੰ ਵੀ ਤਿਆਗ ਸਕਦਾ ਹੈ। ਇਹ ਵੇ ਸੰਤ। ਗੁਰਮੁਖੋ, ਬਾਣੀ ਵਿੱਚੋਂ ਕਦੀ ਦਰਸ਼ਨ ਕਰੋ, ਇਹ ਤਾਂ ਅੱਖਰੀ ਅਰਥ ਨੇ। ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਆਠ ਪੈਰ ਨਿਕਟ ਕਰ ਜਾਣੇ, ਸੰਤ ਹੋਵੇ ਜਿਹੜਾ ਅੱਠੇ ਪੈਰ ਪਰਿਪੂਰਨ ਪਰਮਾਤਮਾ ਨੂੰ ਬਿਲਕੁਲ ਅੰਗ ਸੰਗ ਜਾਣੇ। ਆਠ ਪੈਰ ਨਿਕਟ ਕਰ ਜਾਣੇ, ਪ੍ਰਭ ਕਾ ਕੀਆ ਮੀਠਾ ਮਾਨੈ, ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗਸ਼ਾਰ, ਸੰਤ ਰਹਿਤ ਸੁਣੋ ਮੇਰੇ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ, ਵਰਤਨ ਜਾਂ ਕਹਿ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸ਼ਰਾਮ। ਪਿਆਰਿਓ, ਸੰਤ ਦੀ ਪਦਵੀ ਕਹਿ ਮਿੱਤਰ ਸਤਰ ਜਾਂ ਕਹਿ ਏਕ ਸਮਾਨੈ, ਪ੍ਰਭ ਆਪਣੇ ਬਿਨ ਅਵਰ ਨਾ ਜਾਣੈ, ਕੋਟ ਕੋਟ ਅਗ ਕਾਟਣ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ, ਸੂਰ ਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ। ਸੰਤ ਉਹ ਜਿਹੜਾ ਬਚਨ ਕਾ ਬਲੀ ਹੈ, संत ओ जड़ा सूर वीर जिन्ने अपने अंदर नू जित्या है। तुलसी जी ने जदों संत दी परिभाषा दिती बड़े सोहने उन्होंने अर्थ किते। देखो हर एक शब्द दे विच बड़ी डूंघे अर्थ टिके। असी शब्द पढ़ने साधक दो शब्द ने, एक सिद्ध है एक साधक है। सिद्ध दा आखरी अर्थ हुंदा जिहड़ा साधना करके अपनी मंजिले मकसूद ते पहुंच गया है, जिहड़ा मुकाम ते पहुंच गया वह सिद्ध। ते साधक शब्द असी आम तौर ते पढ़ने जदों लिखने जदों ससा धद्दा ते कक्का अखर तीन वरते जांदे ने मात्रा नूं छड़ दिओ। साधक दे अर्थ की ने? कि एक बंदा बाहर किते चुरस्ते विच बैठा धुप दे विच कही जांदा है मैं अपने तन नूं दुख देना उहनूं साधक कहांगे? उहने रस्ता किहड़ा चुणिआ? एक आदमी पुठा लटकी बैठा रोटी पानी छड्डी बैठा कही मैं साधक हां? नहीं। साधक दे अर्थ ने सस्से दा अर्थ है सावधान, धद्दे दा अर्थ है धर्म, ते कक्के दा अर्थ है कल्याणकारी। जेड़ा बंदा कल्याणकारी धर्म दे विच सावधान होके रब दी बंदगी करदा है असल विच साधक ओ है। ये तीन अखर ने। गुरमुखो देखो जेड़ी बेनती मैं कर लगा कि गुरु ग्रंथ साहिब जी ने भगत दे लक्षण दसे, संत दे लक्षण दसे। तुलसी जी ने एक शब्द क्या कहन लगे, संत एक तत् है। ते ओ तत् इस तरह है कि जिवें मानो किसी ने दुध जमे खोए नू रिड़ के विचो मक्खन कढ़ लिया, वह तत् आ गए। ते कहन लगे संत विच ते मक्खन विच कोई अंतर नहीं, पर अपनी गल लिखी खोए नू आप ही कट के कहन लगे नहीं, ये संत दे जीवन नाल इंसाफ नहीं। ठीक है मक्खन तत् है ताकत है, पर मक्खन विच एक कमजोरी है, जदो अपने नू सेक लगता उदो पिघलता है, ते संत उदो पिघलदा जदो दूजिआं नू सेक लगदा। मक्खण तत है पर कमजोरी है अपने आप नू सेक लगे। हुण तको गुरु तेग बहादुर कृपालू सच्चे पातशाह उहनां दे दर ते आ के पुकार कीती, दूजे नू सेक लगा अपना अंदर पिघल गया। ते जदो उहनां शब्द आ के कह दुखी बिपर चल आए पूरी आनंद, बां असाडी पकड़िए श्री हर गोबिंद के नंद। हुण हिरदा पिघलिया ते इत्थे पट चांद दा एक बचन असी पढ़ने आ, जदों कहन लगे बां असाडी पकड़िया श्री हर गोबिंद के नंद है, शेक किसे नूं लग्या पिघलिया गुरु तेग बहादुर। कहन लगे चित चरण कमल का आसरा, चित चरण कमल संग जोड़िए, मन लोचै बुरियाईया गुर शब्दी ए मन खोड़िए। कहन लगे बां जिन्हां दी पकड़िया सिर दीजै बां ना छोड़िए, तेग बहादुर बोलिया धर पईए धर्म ना छोड़िए। शरीर दा टुकड़ा टुकड़ा हो जाए पर धर्म ना छड्डियो। तुलसी जी ने संत दे लक्षण दसे, कहन लगे संत रिदा नवनीत समाना, कहो कबै पर कहो न जाना। मक्खन की करदा निज प्रताप द्रवै नित नीता, मक्खन नू आप सेक लगे तां पिघलदा, पर प्यारियो संत उदो पिघलदा जदों दूजे नू सेक लगदा। मैं जिहड़ी बेनती कर लगा, भगत दे लक्षण ने संत दे लक्षण ने। उस तो अगे असी एक शब्द वरतने साध, ते देखो साध किस नू कहा जांदा है, साध दे लक्षण की ने। गुरु ग्रंथ साहिब दी सुखमनी साहिब दी बाणी विच असी शलोक पढ़ने आउणा, मैं अपने विषय ते मत समझो अपने विषय तो दूर। हुण साध दे लक्षण बाबा जी ने तेतों तक कहा, आगम आगाध पार ब्रह्म सोए, जो जो कहे सो मुक्ता होए, सुन मीता नानक बिनवंता साध जना की अचरज कथा। साध दी कथा अचरज है, पर इत्थे ए नहीं परिभाषा दित्ती भी साध किनू कहिंदे ने। भाई गुरदास ने एक तो कही, कहन लगे नौ द्वारे साध, नौ द्वारे साध। साध दा अर्थ हुंदा साधना करनी, रोकना, अपने आप ते काबू पा लेना। नौ द्वारे साध, साध सदाया जिन्ने नौ दरवाजियां ते काबू पा के साधना कीती है केवल ओ साध है। ते जिदियां अखां केवल पराए रूप नू देख के वासना पैदा कर दियां ने ओ साध नहीं। कदी तक्यो, मैं एक उदाहरण आप जी दे समक्ष रखनी चाहना। तुसी बड़ी वारी बाणी विचों एक प्रमाण पढ़िया गनका। गनका असल विच उस औरत दा नाम नहीं। गनका दे अखरी अर्थ करो गन का, का दा अर्थ है दा, गन दा अर्थ है अनगिणत, ਜਿਸ ਦੇ ਜਿਸਮ ਉੱਤੇ ਅਣਗਿਣਤ ਲੋਕ ਆਪਣਾ ਹੱਕ ਜਤਾਉਣ, ਉਹਨੂੰ ਗਨਕਾ ਕਿਹਾ ਜਾਂਦਾ ਹੈ। ਧਿਆਨ ਦਿਆ ਜੇ ਅਸੀਂ ਇਕੱਲਾ ਸ਼ਬਦ ਇੱਥੇ ਵਰਤਨੇ, ਇੱਕ ਸਾਧੂ ਉਹਨੇ ਆਪਣਾ ਅੰਦਰ ਸਾਧਿਆ ਤੇ ਭਾਈ ਗੁਰਦਾਸ ਨੇ ਬਚਨ ਕਹੇ ਨੇ, ਕਹਿੰਦੇ ਨੇ ਸਿਆਲੀ ਰਾਤ ਮੀਂਹ ਪੈਂਦਾ ਹੈ ਤੇ ਸਾਧੂ ਦਾ ਤਨ ਭਿੱਜਿਆ, ਠਠੰਬਰ ਦਾ ਪਿਆ ਠੰਡ ਨਾਲ, ਦਰਵਾਜ਼ਾ ਕਿਵਾੜ ਖੜਕਾਇਆ ਤੇ ਅੰਦਰੋਂ ਆਵਾਜ਼ ਆਈ ਕਿ ਕੌਣ? ਸਾਧੂ ਨੇ ਆਵਾਜ਼ ਦਿੱਤੀ, ਮੈਂ ਘਰ ਵਿੱਚ ਪ੍ਰਵੇਸ਼ ਕਰਨਾ ਚਾਹੁੰਦਾ ਤੇ ਉਹ ਘਰ ਕਿਸੇ ਹੋਰ ਦਾ ਨਹੀਂ, ਉਹ ਘਰ ਇੱਕ ਗਨਕਾ ਦਾ ਹੈ। ਗਨਕਾ ਨੇ ਸੋਚਿਆ ਕਿ ਸ਼ਾਇਦ ਇਸ ਜਿਸਮ ਦਾ ਕੋਈ ਵਪਾਰੀ ਆਇਆ ਹੈ, ਲੈ ਕੇ ਦੀਪਕ ਲੈ ਕੇ ਦੀਵਾ ਜਦੋਂ ਬਾਹਰ ਨਿਕਲੀ ਤੇ ਸਾਧੂ ਨੇ ਦੇਖਿਆ ਗਨਕਾ ਵੱਲ ਤੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਬੇਟਾ, ਸ਼ਬਦ ਇਹ ਸਨ, ਬੇਟਾ ਇੱਕ ਰਾਤ ਰਹਿਣਾ, ਰਾਤ ਰਹਿਣ ਵਾਸਤੇ ਥਾਂ ਮਿਲੇਗੀ। ਉਸ ਔਰਤ ਨੇ ਜਦੋਂ ਸ਼ਬਦ ਬੇਟਾ ਸੁਣਿਆ ਤੇ ਉੱਚੀ ਸਾਰੀ ਭੁੱਬਾਂ ਮਾਰ ਕੇ ਰੋ ਪਈ। ਸਾਧੂ ਨੇ ਕਿਹਾ, ਕਹਿਣ ਲੱਗੀ ਬੱਚੀ, ਮੈਂ ਤੈਨੂੰ ਕੋਈ ਅਪ ਸ਼ਬਦ ਨਹੀਂ ਕਿਹਾ, ਸਿਰਫ ਮੈਂ ਬੇਟਾ ਸ਼ਬਦ ਕਿਹਾ। ਜੇ ਮੈਂ ਤੇਰੀ ਸ਼ਾਨ ਦੇ ਖਿਲਾਫ ਕੁਝ ਬੋਲਿਆ, ਤੈਨੂੰ ਮੈਨੂੰ ਬਖਸ਼ ਦੇਈ, ਰਾਤ ਰਹਿਣਾ ਰੁੱਖੇ ਥੱਲੇ ਰਹਿ ਲਾਂਗੇ, ਦਰਖਤ ਥੱਲੇ ਰਹਿ ਲਾਂਗੇ। ਉਸ ਔਰਤ ਨੇ ਜਿਹੜੀ ਵਾਸ਼ਨਾ ਦੀ ਪੂਰਤੀ ਖਾਤਰ ਤਨ ਨੂੰ ਖੰਡਾਰੀ ਸੀ, ਉਹਨੇ ਦੇਖ ਕੇ ਸ਼ਬਦ ਕਿਹਾ, ਕਹਿਣ ਲੱਗੀ, ਤੁਹਾਡੇ ਸ਼ਬਦ ਸੁਣ ਕੇ ਮੇਰਾ ਅੰਦਰ ਭਾਰ ਆਇਆ। ਕਿਉਂ? ਕਹਿਣ ਲੱਗੀ, ਅੱਜ ਤੱਕ ਜਿਤਨੇ ਵੀ ਮੇਰੇ ਬੂਵੇ ਤੇ ਆਏ ਤਨ ਦੇ ਵਪਾਰੀ ਆਏ, ਅੱਜ ਪਹਿਲੀ ਵਾਰ ਆਇਆ ਜਿਹਦੇ ਵਿੱਚੋਂ ਮੈਨੂੰ ਮੇਰੇ ਬਾਪੂ ਦੀ ਸ਼ਕਲ ਦਿਸੀ। ਮੈਨੂੰ ਬੇਟੀ ਕਹਿਣ ਵਾਲਾ ਬੜੇ ਸਾਲਾਂ ਬਾਅਦ ਆਇਆ, ਕਈ ਚਿਰਾਂ ਬਾਅਦ ਮੈਂ ਬੇਟੀ ਸ਼ਬਦ ਕਿਸੇ ਦੇ ਮੁੱਖ ਤੋਂ ਸੁਣਿਆ ਹੈ। ਮੇਰੇ ਤਨ ਦੇ ਵਪਾਰੀ ਆਏ ਪਰ ਮੇਰਾ ਬਾਪ ਬਣਨ ਵਾਸਤੇ ਕੋਈ ਨਾ ਆਇਆ। ਬਸ ਕਦੀ ਬਚਪਨ ਵਿੱਚ ਪਿਤਾ ਨੇ ਕਿਹਾ ਸੀ, ਬੱਚੀ ਦੇਖੋ ਸਾਧੂ ਦਾ ਅੰਦਰ ਕਿੰਨਾ ਕੁ ਸਾਧਿਆ ਹੈ, ਇੱਕ ਸ਼ਬਦ ਕਹਿ ਕੇ ਉਸ ਦੇ ਜੀਵਨ ਨੂੰ ਤਬਦੀਲ ਕਰਕੇ ਚਲਾ ਗਿਆ। ਭਾਈ ਸਾਹਿਬ ਨੇ ਕਿਹਾ, ਭਾਵੇਂ ਤੋਤਾ ਵੀ ਦਿੱਤਾ, ਸਾਧ ਕੌਣ ਹੈ ਜਿਹਨੇ ਅੰਦਰ ਸਾਧਿਆ ਹੈ? ਗੁਰਮੁਖੋ ਮੈਨੂੰ ਬਖਸ਼ ਦਿਆ ਜੇ, ਉਹ ਸਾਧੂ ਨਹੀਂ ਕਿ ਜਿਹੜਾ ਕਿਸੇ ਦੇਵੀ ਵੱਲ ਤੱਕੇ, ਸੱਤ ਵਰਤੀ ਵੱਲ ਤੱਕੇ ਤੇ ਵਾਸ਼ਨਾ ਪੈਦਾ ਕਰਨ ਦਾ ਯਤਨ ਕਰੇ। ਸਾਧੂ ਤਾਂ ਉਹ ਵੇ ਜਿਹਨੇ ਅੰਦਰ ਸਾਧਿਆ ਹੋਵੇ ਤੇ ਵੇਸ਼ਵਾ ਵੱਲ ਤੱਕੇ ਤੇ ਉਹ ਦੇਵੀ ਬਣ ਜਾਵੇ, ਉਹਦਾ ਅੰਦਰ ਟਿਕ ਜਾਏ, ਉਹਦੇ ਅੰਦਰ ਨੂੰ ਪਰਮਾਤਮਾ ਟਿਕਾ ਦੇ। ਨੌ ਦੁਆਰੇ ਸਾਧ ਸਾਧ ਸਦਾਇਆ। ਹੁਣ ਇਸ ਤੋਂ ਅਗਲਾ ਅੱਖਰ ਅਸੀਂ ਵਰਤਨੇ ਆ, ਬ੍ਰਹਮ ਗਿਆਨੀ। ਕੌਣ ਹੈ ਬ੍ਰਹਮ ਗਿਆਨੀ? ਕੇਵਲ 108 ਲਿਖਣ ਨਾਲ ਨਹੀਂ, ਮਨ ਸਾਚਾ ਮੁੱਖ ਸਾਚਾ ਸੋਏ। ਹੁਣ ਜੇ ਆਪਾਂ ਕਹਿ ਲਈਏ ਜੀ ਮੇਰੇ ਮਨ ਵਿੱਚ ਵੀ ਸੱਚ, ਮੂੰਹ ਤੋਂ ਵੀ ਸੱਚ ਬੋਲਣਾ, ਤੇ ਗੁਰੂ ਜੀ ਕਹਿੰਦੇ ਜਿਸ ਦੁਨੀਆਂ ਵਿੱਚ ਵਿਚਰਨਾ ਇਹਦੇ ਵਿੱਚ ਵੇਖਦਿਆਂ ਇੱਕ ਤੋਂ ਬਿਨਾਂ ਕਿਸੇ ਨੂੰ ਤੱਕੀ ਨਾ। ਮਨ ਸਾਚਾ ਮੁੱਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਕੋਏ। ਉਸ ਤੋਂ ਅੱਗੇ ਸ਼ਬਦ ਹੁੰਦਾ ਹੈ, ਆਪਾਂ ਪੜ੍ਹਦੇ ਹਾਂ ਗੁਰਮੁਖ। ਕੌਣ ਹੈ ਗੁਰਮੁਖ? ਪਿਆਰਿਓ ਕਦੀ ਤੱਕਿਓ, ਬੜਾ ਸ਼ਬਦ ਬਾਣੀ ਵਿੱਚ ਗੁਰਮੁਖ ਆਇਆ। ਹਜ਼ੂਰ ਨੇ ਕਿਹਾ ਗੁਰਮੁਖ ਲਾਦਾ ਮਨਮੁਖ ਗਵਾਇਆ, ਬਾਬਾ ਜੀ ਨੇ ਕਿਹਾ ਗੁਰਮੁਖ ਲਾਹਾਂ ਲੈ ਗਏ ਮਨਮੁਖ ਚੱਲੇ, ਮੂਲ ਗਵਾਏ ਜੀਓ। ਗੁਰਮੁਖ ਕੌਣ ਹੈ? ਬਾਣੀ ਵਿੱਚ ਬਚਨ ਆਉਂਦਾ ਹੈ, ਬਾਬੇ ਨਾਨਕ ਲਈ ਵੀ ਸ਼ਬਦ ਵਰਤੇ ਨੇ, ਗੁਰਮੁਖ ਕੱਲ ਵਿੱਚ ਪ੍ਰਗਟ ਹੋਵਾ। ਪਿਆਰਿਓ ਕੋਈ ਛੋਟਾ ਸ਼ਬਦ ਹੈ? ਗੁਰਮੁਖ ਕੱਲ ਵਿੱਚ ਪ੍ਰਗਟ ਹੋਵਾ। ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਬੈਠੇ ਨੇ ਤੇ ਭਾਈ ਗੁਰਦਾਸ ਕਹਿ ਨੇ, ਗੁਰਮੁਖ ਸੁਖ ਫਲ ਪਿਰਮ ਰਸ, ਸਹਿਜ ਸਮਾਧ ਸਾਧ ਸੰਗ ਜਾਣੀ, ਗੁਰ ਅਰਜੁਨ ਵਿਟੋਂ ਕੁਰਬਾਣੀ। ਗੁਰੂ ਅਰਜੁਨ ਸਾਹਿਬ ਲਈ ਸ਼ਬਦ ਵਰਤਿਆ ਗੁਰਮੁਖ, ਤੇ ਜੇ ਬਾਣੀ ਵਿੱਚੋਂ ਪੜ੍ਹੀਏ ਕੌਣ ਹੈ ਗੁਰਮੁਖ, ਅਖਰੀ ਅਰਥ ਕਰਾਂਗੇ ਜਿਸ ਦਾ ਮੁੱਖ ਗੁਰੂ ਵੱਲ ਹੈ। ਪਰ ਪਿਆਰਿਓ ਇਹਦੇ ਅਰਥ ਇਹ ਵੀ ਕਰਨੇ ਆ ਕਿ ਜਿਹਦੇ ਮੁੱਖ ਵਿੱਚ ਗੁਰੂ ਕਾ ਨਾਮ ਹੈ, ਗੁਰਮੁਖ। ਹੁਣ ਗੁਰਮੁਖ ਦਾ ਜੀਵਨ ਕੀ ਹੈ? ਗੁਰਮੁਖ ਦਾ ਜੀਵਨ ਹੈ ਕਿ ਗੁਰਮੁਖ ਰੋਮ ਰੋਮ ਹਰ ਧਿਆਵੈ, ਇਹ ਗੁਰਮੁਖ ਹੈ। ਉਸ ਤੋਂ ਅੱਗੇ ਬਚਨ ਅਸੀਂ ਪੜ੍ਹਨੇ ਆ ਗੁਰਸਿੱਖ, ਜੋ ਆਪਨੇ ਵਿਸ਼ਾ ਦਿੱਤਾ। ਮੈਂ ਇੱਕ ਤੁਹਾਡੇ ਨਾਲ ਬਚਨ ਬਾਣੀ ਵਿੱਚੋਂ ਸਾਂਝਾ ਕਰਕੇ ਚੱਲਣਾ ਚਾਹੁੰਦਾ ਕਿ ਪਿਆਰਿਓ ਠੀਕ ਹੈ, ਪਦਵੀਆਂ ਨੇ, ਯਤਨ ਕਰੋ ਸਿੱਖ ਬਣਨ ਦਾ, ਯਤਨ ਨਾ ਕਰੋ ਕਿ ਆਪਣੇ ਆਪ ਨੂੰ ਗੁਰੂ ਬਣਾਉਣ ਦਾ। ਮੇਰੀ ਬੇਨਤੀ ਸਮਝਿਓ, ਇੱਕ ਬਚਨ ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਸਾਰੇ ਪਰਮਾਰਥ ਕਮਾਉਣ ਵਾਲੇ ਗਿਣ ਦਿੱਤੇ, ਤੇ ਕਹਿਣ ਲੱਗੇ ਧਨ ਧਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਿਤਿਆਂ ਧਨ ਧਨ ਭਾਗ ਤਿੰਨਾ ਸੰਤ ਜਨਾ ਉਹਨਾਂ ਗੁਰਮੁਖਾਂ ਦੇ ਭਾਗ ਕਿੰਨੇ ਚੰਗੇ ਨੇ ਜਿਹੜੇ ਪਰਮਾਤਮਾ ਦੀ ਸਿਫਤ ਸਲਾਹ ਪੈ ਕਰਦੇ ਨੇ ਉਹ ਸਾਧ ਕਿੰਨੇ ਕੁ ਚੰਗੇ ਨੇ ਕਿ ਜਿਹੜੇ ਪਰਮਾਤਮਾ ਦਾ ਕੀਰਤਨ ਪੈ ਕਰਦੇ ਨੇ ਉਹ ਗੁਰਮੁਖ ਕਿੰਨੇ ਚੰਗੇ ਨੇ ਜਿਹੜੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾ ਡਿੱਗੇ ਨੇ ਧਨ ਧਨ ਭਾਗ ਤਿੰਨਾ ਭਗਤ ਜਨਾ ਹਰ ਨਾਮਾ ਹਰ ਮੁਖ ਕਹਿਤਿਆਂ ਧਨ ਧਨ ਭਾਗ ਤਿੰਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤਿਆਂ ਧਨ ਧਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬੰਤਿਆਂ ਧਨ ਧਨ ਭਾਗ ਤਿੰਨਾ ਗੁਰਮੁਖਾਂ ਜੋ ਗੁਰ ਸਿੱਖ ਧਿਆਨ ਦਿਆ ਜੇ ਪਾਠ ਵਿੱਚ ਜੋ ਗੁਰ ਸਿੱਖ ਗੁਰੂ ਜੀ ਦੀ ਸਿੱਖਿਆ ਕਹਿਣ ਲੱਗੇ ਧਨ ਧਨ ਭਾਗ ਤਿੰਨਾ ਗੁਰਮੁਖਾਂ ਜੋ ਗੁਰ ਸਿੱਖ ਲੈ ਮਨ ਜਿਣਤਿਆਂ ਸਾਰੇ ਚੰਗੇ ਨੇ ਪਰ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਦੇ ਹਨ ਸਭ ਤੋਂ ਵੱਡੇ ਭਾਗ ਉਸ ਗੁਰ ਸਿੱਖ ਦੇ ਨੇ ਜਿਹੜਾ ਗੁਰੂ ਦੇ ਚਰਨਾਂ ਵਿੱਚ ਜਾ ਡਿੱਗਾ ਹੈ ਹੁਣ ਗੁਰੂ ਦੇ ਚਰਨਾਂ ਵਿੱਚ ਕੀ ਡਿੱਗਣਾ ਹੈ ਗੁਰੂ ਰਾਮਦਾਸ ਜੀ ਦਾ ਤੁਸੀਂ ਬਚਨ ਦਿੱਤਾ ਤੇ ਇਸ ਬਚਨ ਨੂੰ ਕਿਤੇ ਅਮਲੀ ਜਾਮਾ ਪਹਿਨਾ ਦਿੱਤਾ ਜਾਏ ਸਭ ਤੋਂ ਪਹਿਲੀ ਗੱਲ ਸਿੱਖ ਇਹ ਕਦੀ ਭੁੱਲੇ ਨਾ ਨਾਮ ਇਹਦੀ ਰੀੜ੍ਹ ਦੀ ਖੱਡੀ ਹੈ ਜੇ ਸਿੱਖ ਦੇ ਅੰਦਰੋਂ ਨਾਮ ਅਭਿਆਸ ਚਲਾ ਗਿਆ ਜਿੰਨਾ ਮਰਜ਼ੀ ਅਡੰਬਰ ਕਰੀ ਜਾਏ ਨਾਮ ਤੋਂ ਬਿਨਾਂ ਸਿੱਖੀ ਕਾਇਮ ਨਹੀਂ ਰਹੇਗੀ ਸਤਿਗੁਰੂ ਨੇ ਪਹਿਲਾ ਬਚਨ ਕੀਤਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ ਧਿਆਵੈ ਉਹ ਭਲਕੇ ਦਾ ਅਖਰੀ ਅਰਥ ਹੈ ਸਵੇਰਾ ਸਵੇਰੇ ਦਾ ਅਰਥ ਹੈ ਅੰਮ੍ਰਿਤ ਵੇਲਾ ਪਹਿਲੀ ਗੱਲ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੇ ਨਾਮ ਨੂੰ ਧਿਆਵੇ ਹੁਣ ਇੱਥੇ ਥੋੜਾ ਜਿਹਾ ਮੈਂ ਰੁਕਣਾ ਚਾਹੁੰਦਾ ਭਲਕੇ ਸਾਡਾ ਇੱਕ ਸਵਾਲ ਹੁੰਦਾ ਹੈ ਅਸੀਂ ਜਣੇ ਖਣੇ ਨੂੰ ਪੁੱਛਦੇ ਹਾਂ ਜੀ ਅਰਦਾਸ ਕਰੋ ਅੰਮ੍ਰਿਤ ਵੇਲਾ ਸਾਂਭਿਆ ਜਾਏ ਅੰਮ੍ਰਿਤ ਵੇਲੇ ਜਾਗਣ ਦੀ ਦਾਤ ਬਖਸ਼ੇ ਮੈਂ ਕਹਿੰਦਾ ਪਹਿਲਾਂ ਅਰਦਾਸ ਕਰੋ ਗੁਰੂ ਸਾਨੂੰ ਵਕਤ ਨਾਲ ਸੌਣ ਦੀ ਜਾਚ ਬਖਸ਼ੇ ਜਿਹਨੇ 12 ਵਜੇ ਤੱਕ ਰਾਤ ਮੂਵੀਆਂ ਦੇਖਣੀਆਂ ਨੇ ਤੇ ਸਵੇਰੇ ਜਿਹੜਾ ਟਕਰੇ ਜੀ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਮੈਂ ਕਹਿੰਦਾ ਪਹਿਲਾਂ ਇਹ ਕਹਿਣਾ ਸ਼ੁਰੂ ਕਰੋ ਅਰਦਾਸ ਕਰੋ ਸਾਨੂੰ ਵਕਤ ਨਾਲ ਸੌਣ ਦੀ ਜਾਚ ਆ ਜਾਏ ਹੁਣ ਕਦੀ ਤੁਸੀਂ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਦੇਖਿਓ ਜਾ ਕੇ ਮੈਂ ਇੱਕ ਤੁਹਾਨੂੰ ਉਦਾਹਰਨ ਦੇਣ ਲੱਗਾ ਬਾਬਾ ਬੁੱਢਾ ਸਾਹਿਬ ਦੀ ਬੇਰ ਹੈ ਨਾ ਲਾਚੀ ਬੇਰ ਹੈ ਦੁੱਖ ਭੰਜਣੀ ਬੇਰੀ ਹੈ ਉਹਨੂੰ ਸ਼ਾਮ ਨੂੰ 7 ਵਜੇ ਤੁਸੀਂ ਦੇਖਿਓ ਤੇ ਇੰਜ ਲੱਗੇਗਾ ਕਿਸੇ ਨੇ ਥੱਲੇ ਚਿੱਟੀ ਚਾਦਰ ਵਿਛਾ ਦਿੱਤੀ ਹੈ ਇਹਦੀਆਂ ਟਾਹਣੀਆਂ ਦੇ ਉੱਥੇ ਕੌਣ ਬੈਠੇ ਨੇ ਨਿੱਕੇ ਨਿੱਕੇ ਉੱਡਣ ਵਾਲੇ ਪੰਛੀ ਚਿੜੀਆਂ ਬੈਠੀਆਂ ਨੇ ਨਿੱਕੇ ਨਿੱਕੇ ਪਰਿੰਦੇ ਬੈਠੇ ਨੇ ਜਿਤਨਾ ਮਰਜ਼ੀ ਕੋਲ ਰੌਲਾ ਪਾਈ ਜੋ ਜਿੰਨਾ ਮਰਜ਼ੀ ਆਵਾਜ਼ ਉੱਚੀ ਆਉਂਦੀ ਹੋਵੇ ਪਰ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਬੈਠੇ ਹੋਏ ਕਿਸੇ ਵੀ ਪਰਿੰਦੇ ਦੀ ਤੁਸੀਂ ਉੱਚੀ ਆਵਾਜ਼ ਨਹੀਂ ਸੁਣੋਗੇ ਡਿਸਟਰਬ ਨਹੀਂ ਹੋ ਰਿਹਾ ਬੰਦਿਆਂ ਤੂੰ ਇਹਨਾਂ ਪੰਛੀਆਂ ਤੋਂ ਸਿੱਖ ਲੈ ਸੌਣਾ ਤੇ ਜਾਗਣਾ ਕੀ ਹੈ ਰਾਤ 7 ਵਜੇ 8 ਵਜੇ ਉਹ ਪੰਛੀ ਬਿਲਕੁਲ ਟਿਕ ਗਏ ਨੇ ਤੇ ਅਸੀਂ ਅਜੇ 2-2:30 ਵਜੇ ਸੌਣਾ ਸ਼ੁਰੂ ਕਰਨੇ ਆ ਤੇ ਚੇਤੇ ਰੱਖਿਓ ਉੱਥੇ ਜਦੋਂ ਅੰਮ੍ਰਿਤ ਵੇਲੇ ਨਾਮ ਜਪਣ ਵਾਲਿਆਂ ਦੇ ਅੰਦਰੋਂ ਲਹਿਰ ਨਿਕਲਦੀ ਏ ਤੇ ਉਸ ਚਿੜੀ ਤੇ ਇੰਨਾ ਅਸਰ ਕੀਤਾ ਇੱਕੋ ਦਮ ਭਲਕੇ ਉੱਠ ਕੇ ਉਹ ਵੀ ਰੱਬ ਨੂੰ ਗਾਉਣ ਲੱਗ ਪਈ ਬਾਣੀ ਵਿੱਚ ਸਿੱਖ ਅੰਮ੍ਰਿਤ ਬਚਨ ਪੜ੍ਹਨੇ ਆਪ ਤਵੱਜੋ ਦੇਣਾ ਟਿਕ ਕੇ ਥੋੜਾ ਜਿਹਾ ਸੁਣੋ ਇੱਕ ਸ਼ਬਦ ਬਚਨ ਆਉਂਦਾ ਚਿੜੀ ਚੌਕੀ ਪਹੁ ਫੁੱਟੀ ਵਗਨ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ ਟੀਕਾਕਾਰਾਂ ਗੁਰਮੁਖਾਂ ਨੇ ਇਹਦੇ ਅਰਥ ਕੀਤੇ ਨੇ ਕਿ ਅੰਮ੍ਰਿਤ ਵੇਲੇ ਚਿੜੀ ਚੌਕ ਪਈ ਨਾਲ ਕੀਤਾ ਬਚਨ ਵੀ ਜਦੋਂ ਹਵਾ ਚੱਲੀ ਨਾ ਹਵਾ ਚੱਲਣ ਦੇ ਨਾਲ ਚਿੜੀਆਂ ਚਹਿਕਣ ਲੱਗ ਪਈਆਂ ਅਰਥ ਇਹ ਹੀ ਕੀਤੇ ਨੇ ਗੁਰਮੁਖੋ ਮੈਂ ਦਾਅਵਾ ਨਹੀਂ ਕਰਦਾ ਮੈਂ ਕੱਲ ਵੀ ਬੇਨਤੀ ਕੀਤੀ ਸੀ ਧਰਮ ਦੀ ਦੁਨੀਆਂ ਵਿੱਚ ਕਦੀ ਵੀ ਕਿਸੇ ਕਰਮ ਦਾ ਦਾਅਵਾ ਨਾ ਕਰੋ 99 ਪੈਰ ਬਿਲਕੁਲ ਸਹੀ ਪੱਟੇ ਨੇ ਜੇ ਸੌਵਾਂ ਪੈਰ ਹੀ ਥਿੜ ਗਿਆ ਤੇ ਚੇਤੇ ਰੱਖੋ ਦਾਗ ਓਨਾ ਹੀ ਲਾ ਦੇਗਾ ਜਿੰਨੇ ਪਹਿਲੇ ਪੈਰ ਨਾਲ ਲੱਗਣਾ ਸੀ ਕਲੰਕ ਤਾਂ ਉਤਨਾ ਹੀ ਹੈ ਤਿਲਕਣਬਾਜ਼ੀ ਹੈ ਸੰਸਾਰ ਇੱਥੇ ਤਾਂ ਝੋਕੇ ਨਿਮਰਤਾ ਵਿੱਚ ਡਿੱਗ ਕੇ ਰਹੀਏ ਇਸ ਅਰਥ ਦਾ ਮੈਂ ਦਾਅਵਾ ਨਹੀਂ ਕਰਨਾ ਮੈਨੂੰ ਖਿਆਲ ਹੈ ਕਿ ਆਪ ਅਰਥ ਪ੍ਰਵਾਨ ਕਰੋਗੇ ਕੀ ਹਵਾ ਚੱਲਣ ਦੇ ਨਾਲ ਚਿੜੀਆਂ ਚਹਿਕਦੀਆਂ ਨੇ ਅਸੀਂ ਕੀ ਜੀ ਹਵਾ ਚੱਲੀ ਚਿੜੀ ਚਹਿਕ ਪਈ ਵਗਨ ਬਹੁਤ ਤਰੰਗ, ਹਵਾ ਤਾਂ ਰਾਤ ਨੂੰ ਵੀ ਚੱਲਦੀ ਹੈ, ਉਦੋਂ ਕਿਉਂ ਨਹੀਂ ਚਿੜੀ ਚਹਿਕੀ, ਉਦੋਂ ਕਿਉਂ ਨਹੀਂ ਬੋਲੀ ਉਹ ਚਿੜੀ? ਉੱਥੇ ਬਚਨ ਹੈ ਚਿੜੀ ਚੌਂਕੀ ਪਹੁ ਫੁੱਟੀ ਵਗਨ ਬਹੁਤ ਤਰੰਗ। ਇਹ ਤਰੰਗ ਇਹ ਲਹਿਰਾਂ ਕਿੱਥੋਂ ਨਿਕਲੀਆਂ ਨੇ? ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ। ਜਦੋਂ ਬੰਦਗੀ ਕਰਨ ਵਾਲੇ ਬੈਠੇ ਨੇ ਅੰਮ੍ਰਿਤ ਵੇਲੇ, ਪ੍ਰਭਾਤ ਵੇਲੇ, ਅੱਧੀ ਰਾਤ ਤੋਂ ਬਾਅਦ ਕੋਈ ਰਾਮ ਰਾਮ, ਕੋਈ ਗੁਰੂ ਗੁਰੂ, ਕੋਈ ਰੱਬ ਰੱਬ ਉਚਾਰਦਾ ਹੈ, ਉਹਨਾਂ ਦੇ ਸਰੀਰ ਵਿੱਚੋਂ ਨਿਕਲਦੀਆਂ ਹੋਈਆਂ ਵੇਵਸ ਪੰਛੀਆਂ ਨੂੰ ਸਪਰਸ਼ ਕੀਤੀਆਂ, ਪੰਛੀ ਤੇ ਅਸਰ ਹੋ ਗਿਆ, ਉਹ ਵੀ ਚਿੜੀ ਚੌਕਣ ਲੱਗ ਪਈ। ਪਿਆਰਿਓ ਉਹ ਵਕਤਨ ਪੈ ਗਈ। ਪ੍ਰਭਾਤ ਵੇਲੇ ਜਿਨ੍ਹਾਂ ਰੱਬ ਦੇ ਪਿਆਰੇ ਬਾਣੀ ਪੜ੍ਹਦੇ ਨੇ, ਇਹਨੂੰ ਚਿੜੀਆਂ ਕਹਾਣੀਆਂ ਨਾ ਸਮਝੋ, ਚਿੜੀਆਂ ਦੀਆਂ ਕਹਾਣੀਆਂ। ਬਾਬੇ ਫਰੀਦ ਨੂੰ ਪੁੱਛੋ, ਕਹਿਣ ਲੱਗੇ ਖੌ ਬਲਿਖਾਰੀ ਤਿੰਨਾਂ ਪੰਖੀਆਂ, ਜੰਗਲ ਜਿੰਨਾ ਵਾਸ, ਕੱਕਰ ਚੁਗਣ ਥਲ ਵਸਨ, ਰੱਬ ਨਾ ਛੋਡਣ ਪਾਸ। ਪੁੱਛੋ ਗੁਰੂ ਰਾਮਦਾਸ ਜੀ ਨੂੰ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਖੈ ਨਹੀਂ। ਹੋਰ ਕਹਿਣ ਲੱਗੇ ਪਰੰਦੇ ਤੋਂ ਸਿੱਖ ਸੌਣਾ ਤੇ ਜਾਗਣਾ ਕੀ ਹੈ? ਰਾਤ ਨੂੰ ਵਕਤ ਨਾਲ ਟਿਕ ਗਿਆ, ਸਵੇਰੇ ਪ੍ਰਭਾਤ ਵੇਲੇ ਉੱਠਿਆ। ਗੁਰੂ ਜੀ ਨੇ ਪਹਿਲਾ ਬਚਨ ਕਿਹਾ, ਕਹਿਣ ਲੱਗੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜਾ ਕਹਿੰਦਾ ਮੈਂ ਬਾਬੇ ਨਾਨਕ ਦਾ ਸਿੱਖ ਹਾਂ। ਤੇ ਉੱਠਦਾ ਸੂਰਜ ਮੁਖੀ, ਸੂਰਜ ਦੀਆਂ ਕਿਰਨਾਂ ਪਈਆਂ ਮੁੱਖ ਤੇ ਸਰਦਾਰ ਜੀ ਨੇ ਜੁੱਲਾ ਇੱਕ ਪਾਸੇ ਕੀਤਾ, ਨੌਕਰ ਨੂੰ ਕਿਹਾ ਪੇਪਰ ਆਇਆ ਕਿ ਨਹੀਂ, ਕਿਉਂਕਿ ਵਿੱਚੋਂ ਮੂਰਤ ਵੇਖਣੀ ਸੀ ਆਪਣੀ। ਉਹਨੇ ਚਿਰ ਨੂੰ ਚਾਹ ਮੰਗਾਲੀ, ਪਰਤ ਕੇ ਸਰਦਾਰ ਜੀ ਨੇ ਮੱਗ ਪਾਣੀ ਦਾ ਪਾਇਆ, ਸ਼ੁਰੂ ਕੀਤਾ ਇੱਕ ਓਂਕਾਰ, ਕੱਪੜੇ ਬਦਲਦਿਆਂ ਬਦਲਦਿਆਂ ਪੰਜ ਬਾਣੀਆਂ ਪੜ੍ਹ ਕੇ, ਲੈ ਗੁਰੂ ਨਾਨਕ ਸਾਹਿਬ ਤੇਰਾ ਲਾਮਾ ਲਾ ਦਿੱਤਾ। ਇਹ ਸਿੱਖੀ ਹੈ ਨਹੀਂ? ਗੁਰਮੁਖੋ ਸੋਚੋ, ਸਿੱਖੀ ਕਿੱਥੇ ਖਲੋਤੀ? ਤੁਸੀਂ ਗੁਰੂ ਰਾਮਦਾਸ ਜੀ ਦਾ ਸ਼ਬਦ ਦਿੱਤਾ ਸੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜੇ ਤੂੰ ਸਿੱਖ ਅਖਾਨਾ ਹੈ ਸੋ ਭਲਕੇ ਉੱਠ, ਅੰਮ੍ਰਿਤ ਵੇਲੇ ਉੱਠ ਗੁਰਮੁਖਾ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਹੁਣ ਭਲਕੇ ਕਿਵੇਂ ਉੱਠਿਆ ਜਾ ਸਕਦਾ ਹੈ? ਪਹਿਲੀ ਗੱਲ ਆਪਣਾ ਅੰਨ ਦੇਖੀਏ, ਅਸੀਂ ਕਿਹੜਾ ਰਾਤ ਨੂੰ ਖਾ ਕੇ ਸੁੱਤੇ ਹਾਂ। ਦੂਜੀ ਗੱਲ ਇਹ ਦੇਖੀਏ ਸਾਰਾ ਦਿਨ ਕਿਹੋ ਜਿਹਾ ਅੱਖਾਂ ਨਾਲ ਅੰਦਰ ਅਸੀਂ ਮੂਰਤਾਂ ਸੱਟੀਆਂ ਨੇ। ਤੀਜੀ ਗੱਲ ਘੱਟੋ ਘੱਟ ਇਹ ਸਮਝੀਏ ਸਾਰਾ ਦਿਨ ਕਿੰਨਾ ਦੀ ਸੰਗਤ ਕੀਤੀ। 12 ਘੰਟੇ ਨਿੰਦਿਆ ਕਰਕੇ ਭਲਕੇ ਉੱਠਣ ਦੀ ਗੱਲ ਕਰੇਗਾ, ਕਿਵੇਂ ਉੱਠ ਸਕੇਗਾ? ਆਪਣੇ ਜੀਵਨ ਨੂੰ ਕਮਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੈ ਉੱਠ ਹਰ ਨਾਮ ਧਿਆਵੈ। ਹੁਣ ਅਗਲੀ ਤੁਕ ਹੈ, ਉਦਮ ਕਰੇ ਭਲਕੇ ਪ੍ਰਭਾਤੀ। ਹੁਣ ਇਹ ਕਿਉਂ ਕਹਿ ਦਿੱਤਾ? ਭਲਕੇ ਉੱਠ ਪਿਆ, ਨਾਮ ਜਪਣਾ ਹੈ ਤੂੰ, ਫਿਰ ਨਾਲ ਕਹਿ ਦਿੱਤਾ ਜਦੋਂ ਉੱਠ ਪਿਆ, ਤੇ ਫਿਰ ਕਿਉਂ ਕਹਿ ਦਿੱਤਾ ਉਦਮ ਕਰੇ? ਇਹਦਾ ਵੀ ਇੱਕ ਕਾਰਨ ਹੈ ਗੁਰਮੁਖੋ। ਕਈ ਵਾਰੀ ਅਸੀਂ ਰਾਤ ਨੂੰ ਅਰਦਾਸ ਬੇਨਤੀ ਕਰਨੇ ਹਾਂ ਕਿ ਹੇ ਸਤਿਗੁਰੂ ਜੀ ਕਿਰਪਾ ਕਰਿਓ, ਅੰਮ੍ਰਿਤ ਵੇਲੇ ਜਾਗਣ ਦੀ ਦਾਤ ਦਿਆ ਜੇ। ਅਸੀਂ ਕਹਿ ਦਈਏ ਵੀ ਸਵੇਰੇ 3 ਵਜੇ ਉੱਠਣਾ, ਤੇ ਤੁਹਾਡਾ ਸਾਰਿਆਂ ਦਾ ਤਜਰਬਾ ਹੈ 2:55 ਤੇ ਜਾਗ ਆਏਗੀ। ਘੜੀ ਦੇਖ ਕੇ ਕਹਾਂਗੇ ਮੈਂ ਤਾਂ 3 ਵਜੇ ਆਖਿਆ ਸੀ, 5 ਮਿੰਟ ਪਹਿਲਾਂ ਕਿਉਂ ਉਠਾ ਦਿੱਤਾ? ਉਦਮ ਨਹੀਂ ਕੀਤਾ? 5 ਮਿੰਟ ਪਹਿਲਾਂ ਥੋੜਾ ਆਖਿਆ ਸੀ ਮੈਨੂੰ ਉਠਾਈ, ਮੈਂ ਤਾਂ 3 ਵਜੇ ਕਿਹਾ। ਉਸੇ ਵੇਲੇ ਲੈ ਕੇ ਕੰਬਲ ਪੈਨੇ ਆ, ਪਤਾ ਹੀ ਉਦੋਂ ਲੱਗਦਾ ਜਦੋਂ 5 ਵੱਜ ਜਾਂਦੇ। ਉਦਮ ਕਰ, ਕਿਉਂਕਿ ਉਦਮ ਤੋਂ ਬਿਨਾਂ ਤੇਰੇ ਤੋਂ ਗੱਲ ਨਹੀਂ ਬਣਨੀ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ। ਅੰਮ੍ਰਿਤ ਸਰ ਨਾਵੈ ਦਾ ਅਖਰੀ ਅਰਥ ਗੁਰਮੁਖ ਪਿਆਰੇ ਸਾਧ ਸੰਗਤ ਰੂਪੀ ਅੰਮ੍ਰਿਤ ਸਰੋਵਰ ਵੀ ਕਰਦੇ ਨੇ। ਸਾਧ ਸੰਗਤ ਅੰਮ੍ਰਿਤ ਸਰੋਵਰ ਵਿੱਚ ਟੁੱਬੀਆਂ ਲਾ। ਹੁਣ ਸਤਿਗੁਰੂ ਨੇ ਪਾਣੀ ਤੇ ਬਾਣੀ ਦਾ ਸੁਮੇਲ ਬਣਾਇਆ। ਅਸੀਂ ਕਹਿੰਦੇ ਹਾਂ ਜੀ ਸਰੋਵਰ ਕਿਉਂ? ਚੇਤੇ ਰੱਖਿਓ 2 ਚੀਜ਼ਾਂ ਰੂਹਾਨੀਅਤ ਦਾ ਸਭ ਤੋਂ ਵੱਡਾ ਅਸਰ ਕਬੂਲਦੀਆਂ ਨੇ, ਇੱਕ ਮਿੱਟੀ ਤੇ ਦੂਸਰਾ ਪਾਣੀ। ਇਹ ਕਾਰਨ ਕਿ ਜਿੰਨੇ ਵੀ ਜਪਣ ਵਾਲੇ ਨੇ ਤਕਰੀਬਨ ਉਹ ਦਰਿਆਵਾਂ ਦੇ ਕਿਨਾਰਿਆਂ ਤੇ ਬੈਠੇ ਮਿਲਣਗੇ, ਤਕਰੀਬਨ ਉਹ ਤਲਾਬਾਂ ਦੇ ਕਿਨਾਰਿਆਂ ਤੇ ਬੈਠੇ ਮਿਲਣਗੇ। ਅੰਮ੍ਰਿਤ ਵੇਲੇ ਉੱਠ ਕੇ ਤੂੰ ਇਸ਼ਨਾਨ ਕਰ। ਤੇ ਇਹਨਾਂ ਗੁਰਮੁਖਾਂ ਨੂੰ ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਚੌਥਾ ਪੈਰ ਸਵਾਹਾਂ ਕਹਿ, ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਉ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ ਕਮਾਏ ਤੇ ਵਾਹਿਗੁਰੂ ਵਾਹਿਗੁਰੂ ਰੱਬ ਰੱਬ ਜਪੇ, ਖਰੀ ਖਰੀ ਜਪੇ। ਉਪਦੇਸ਼ ਗੁਰੂ ਹਰ ਹਰ ਪ੍ਰਭ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੈ, ਤੇਰੇ ਪਾਪ ਲੈ ਜਾਣਗੇ ਜੇ ਤੂੰ ਰੱਬ ਨੂੰ ਜਪੇਗਾ, ਸਿਮਰਨ ਕਰੇਗਾ। ਤੁਸੀਂ ਬਾਣੀ ਪੜ੍ਹਦੇ ਹੋ, ਨਾਮ ਨੇ ਪੰਜ ਕਰਮ ਕਰਨੇ ਨੇ। ਵੈਸੇ ਤਾਂ ਨਾਮ ਵਿੱਚ ਬੇਅੰਤ ਵਡਿਆਈਆਂ ਨੇ, ਪਰ ਪੰਜ ਗੱਲਾਂ ਚੇਤੇ ਰੱਖਣ ਵਾਲੀਆਂ ਨੇ। ਪਹਿਲੀ ਗੱਲ ਕਿ ਜਦੋਂ ਕੋਈ ਪ੍ਰਭੂ ਦੇ ਨਾਮ ਨਾਲ ਜੁੜੇਗਾ, ਨਾਮ ਇਹਦੇ ਅੰਦਰ ਦੀ ਮੈਲ ਨੂੰ ਧੋਵੇਗਾ। ਦੂਜੀ ਗੱਲ, ਧੁੱਪੇ ਹੋਏ ਅੰਦਰ ਨੂੰ ਨਾਮ ਇਕਾਗਰਤਾ ਦੇਗਾ। ਤੀਸਰੀ ਬਾਤ ਕਿ ਇਹ ਨਾਮ ਬੰਦੇ ਦੇ ਰੋਮ ਰੋਮ ਵਿੱਚ ਰਚ ਜਾਏਗਾ। ਚੌਥੀ ਬਾਤ, ਇਹ ਨਾਮ ਅੰਮ੍ਰਿਤ ਬਣ ਕੇ ਸਵਾਦ ਦੇਗਾ। ਤੇ ਪੰਜਵੀਂ ਬਾਤ, ਇੱਕ ਦਿਨ ਇਹ ਨਾਮ ਜੀਵ ਨੂੰ ਚੁੱਕ ਕੇ ਨਾਮੀ ਵਿੱਚ ਅਪੇਦ ਕਰਦਾ ਹੈ। ਆਪ ਬਾਣੀ ਪੜ੍ਹਦੇ ਹੋ ਰੋਜ਼ ਜਪਜੀ ਸਾਹਿਬ, ਰੱਬ ਤੋਂ ਵੱਡੀ ਕੋਈ ਚੀਜ਼ ਨਹੀਂ ਨਾ। ਅਸੀਂ ਆਮ ਤੌਰ ਤੇ ਕਹਿੰਦੇ ਰੱਬ ਤੋਂ ਕੋਈ ਵੱਡਾ ਹੈ? ਬਾਬੇ ਨਾਨਕ ਨੇ ਕਿਹਾ ਹੈ, ਰੱਬ ਤੋਂ ਵੱਡਾ ਕੋਈ ਹੈ? ਤੁਸੀਂ ਕਹੋਗੇ ਜੀ ਬਾਣੀ ਵੀ ਤਾਂ ਸਾਰੇ ਪੜ੍ਹਨੇ ਆ, ਕੋਈ ਨਾ ਜਾਣਾ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ, ਦਰਬਾਰ ਸਾਹਿਬ ਰੋਜ਼ ਪੜਿਆ ਜਾਂਦਾ, ਵੱਡੀ ਖੂ ਵੱਡਾ ਅਪਾਰ ਤੇਰਾ ਮਰਤਬਾ, ਤੂੰ ਸਭ ਤੋਂ ਵੱਡਾ, ਸਭ ਤੋਂ ਉੱਚਾ, ਤੇਰੇ ਤੋਂ ਵੱਡਾ ਕੋਈ ਨਹੀਂ। ਪਰ ਬਾਬੇ ਨਾਨਕ ਨੇ ਕਿਹਾ ਜੇ ਬੰਦਾ ਸ਼ੰਕਾ ਕਰ ਲੈ ਵੀ ਉਹ ਅਗੰਮ ਹੈ, ਅਗੋਚਰ ਹੈ, ਵੱਡਾ ਹੈ, ਉੱਚਾ ਹੈ, ਸਾਰੀ ਬਾਣੀ ਵਿੱਚ ਕਿਹਾ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਤੇ ਫਿਰ ਉਸ ਵੱਡੇ ਤੱਕ ਪਹੁੰਚਣ ਦਾ ਕੋਈ ਵਸੀਲਾ ਹੈ? ਗੁਰੂ ਨਾਨਕ ਸਾਹਿਬ ਨੇ ਇੱਕੋ ਗੱਲ ਕਹੀ, ਪਰਮਾਤਮਾ ਵਾਹਿਗੁਰੂ ਜੀ ਤੁਸੀਂ ਸਭ ਤੋਂ ਵੱਡੇ ਹੋ, ਪਰ ਵੱਡਿਆ ਤੇਰੇ ਤੋਂ ਵੱਡਾ ਤੇਰਾ ਨਾਮ ਹੈ, ਜਿਹੜੇ ਤੇਰੇ ਨਾਮ ਨਾਲ ਜੁੜ ਗਏ ਇੱਕ ਦਿਨ ਵੱਡੇ ਦੇ ਵਿੱਚ ਅਭੇਦ ਹੋ ਜਾਣਗੇ। ਬਾਬਾ ਜੀ ਦੇ ਤੁਸੀਂ ਬਚਨ ਪੜ੍ਹਦੇ ਹੋ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਉਸ ਉੱਚੇ ਤੋਂ ਉੱਚਾ ਜੇ ਹੈ ਤੇ ਪਿਆਰੇ ਵਾਹਿਗੁਰੂ ਜੀ ਦਾ ਨਾਮ ਹੈ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ, ਜੇ ਵੱਡ ਆਪ ਜਾਣੇ ਆਪ ਆਪ, ਤੇ ਨਾਮ ਕੱਲੀ ਘਾਲਣਾ ਨਹੀਂ, ਨਾਨਕ ਨਦਰੀ ਕਰਮੀ ਦਾਤ, ਨਾਮ ਤਾਂ ਰੱਬ ਦੀ ਬਖਸ਼ਿਸ਼ ਹੈ। ਜਿਹੜੀ ਬੇਨਤੀ ਮੈਂ ਕਰ ਰਿਹਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ, ਉਠਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ। ਗੁਰੂ ਦੀ ਬਾਣੀ ਨੂੰ ਗਾ ਪਿਆਰਿਓ, ਗਾਣ ਨਾਲ ਹੀ ਰਸਨਾ ਪਵਿੱਤਰ ਹੋਣੀ ਹੈ। ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਜੀਵ ਪਰਮਾਤਮਾ ਨੇ ਇੱਕ ਦਿੱਤੀ, ਕਦੀ ਤਨ ਦਾ ਢਾਂਚਾ ਦੇਖੋ। ਰੂਸ ਦੇ ਇੱਕ ਵਿਦਵਾਨ ਨੇ ਬਹੁਤ ਸਮਾਂ ਪਹਿਲਾਂ ਕਿਤਾਬ ਲਿਖੀ ਸੀ, ਮੇਰਾ ਦਾਗਿਸਤਾਨ, ਉਹਦਾ ਪੰਜਾਬੀ ਵਿੱਚ ਵੀ ਤਰਜਮਾ ਹੋਇਆ। ਉਹ ਕਿਤਾਬ ਬੇਅੰਤ ਭਾਸ਼ਾਵਾਂ ਵਿੱਚ ਲਿਖੀ ਗਈ। ਉਹਨੇ ਕਿਤਾਬ 200 ਪੰਨੇ ਦੀ ਇਕੱਲੀ ਭੂਮਿਕਾ ਹੀ ਹੈ, ਪਤਾ ਹੀ ਨਹੀਂ ਲੱਗਦਾ ਕਿਤਾਬ ਕਦੋਂ ਸ਼ੁਰੂ ਕਰੇਗਾ। ਉਹਦੇ ਵਿੱਚ ਕਹਿੰਦਾ, ਇਨਸਾਨ ਚਾਹ ਬਣਾਇਆ, ਤੈਨੂੰ ਵੇਖਣ ਵਾਸਤੇ ਅੱਖਾਂ ਦੋ ਦੇ ਦਿੱਤੀਆਂ ਸਾਡੇ ਮੱਥੇ ਤੇ ਥੱਲੇ, ਸੁਣਨ ਵਾਸਤੇ ਤੈਨੂੰ ਕੰਨ ਦੋ ਦੇ ਦਿੱਤੇ, ਆ ਗੰਧ ਸੁਗੰਧ ਲਈ ਨਾਸਕਾ ਦੋ ਦੇ ਦਿੱਤੀਆਂ। ਕਦੀ ਤੂੰ ਰੱਬ ਤੋਂ ਇਹ ਨਹੀਂ ਪੁੱਛਿਆ ਵੀ ਮੂੰਹ ਕਿਉਂ ਇੱਕ ਦਿੱਤਾ? ਹੁਣ ਇਹ ਗਰਦਨ ਤੋਂ ਉੱਤੇ ਵੇ ਨਾ, ਵੇਖਣ ਲਈ ਅੱਖਾਂ ਦੋ ਨੇ, ਸੁਣਨ ਲਈ ਕੰਨ ਦੋ ਨੇ, ਬੋਲਣ ਵਾਸਤੇ ਮੂੰਹ ਇੱਕ ਕਿਉਂ? ਹਾਂ, ਇੱਕ ਜੀਵ ਤੋਂ ਕੰਮ ਦੋ ਲੈ ਲੈ, ਕੰਨ ਦੋ ਨੇ ਪਰ ਕੰਮ ਦੋ ਨਹੀਂ ਕਰਦੇ, ਕੰਨ ਕੇਵਲ ਸੁਣਨਗੇ ਕੰਨ ਦੇਖਣਗੇ ਨਹੀਂ, ਅੱਖਾਂ ਦੋ ਨੇ ਪਰ ਕੰਮ ਇੱਕ ਕਰਨਗੀਆਂ, ਕੇਵਲ ਦੇਖਣਗੀਆਂ ਸੁਣਨਗੀਆਂ ਨਹੀਂ, ਪਰ ਜੀਵ ਇੱਕ ਪੈਦਾ ਕਰਕੇ ਉਹਨੇ ਕੰਮ ਦੋ ਕਰਾ ਦਿੱਤੇ। ਕਹਿਣ ਲੱਗੇ, ਸਵਾਦ ਵੀ ਇਹ ਚੱਖੇਗੀ ਤੇ ਬੋਲੇਗੀ ਵੀ ਇਹੀ, ਪਰ ਕੀ ਕਾਰਨ? ਬਾਕੀ ਕੰਨ ਦੋ, ਅੱਖਾਂ ਦੋ, ਨਾਸਕਾ ਦੋ, ਜੀਭ ਇੱਕ ਕਿਉਂ ਦੇ ਦਿੱਤੀ? ਤੇ ਉੱਥੇ ਉਹਨੇ ਬੜੀ ਸੋਹਣੀ ਗੱਲ ਕਹੀ, ਕਹਿਣ ਲੱਗੇ, ਰੱਬ ਨੇ, ਵਾਹਿਗੁਰੂ ਨੇ, ਪ੍ਰਭੂ ਨੇ ਤੈਨੂੰ ਦੁਨੀਆਂ ਵਿੱਚ ਵਿਚਰਨ ਦੀ ਦਾਹ ਦੱਸੀ, ਐਵੇਂ ਨਾ ਕਿਤੇ ਉਲਾਰੂ ਤੇ ਚੰਚਲ ਹੋ ਜਾਈ, ਦੇਖੀ ਦੋ ਵਾਰੀ, ਸੁਣੀ ਦੋ ਵਾਰੀ, ਜੇ ਜੀਵਨ ਕਮਾਣੀ ਤੇ ਬੋਲੀ ਇੱਕ ਵਾਰੀ। ਤੇਰਾ ਜੀਵਨ ਕਮਾਇਆ ਜਾ ਸਕਦਾ? ਦੋ ਵਾਰੀ ਦੇਖ, ਦੋ ਵਾਰੀ ਸੁਣ ਤੇ ਇੱਕ ਵਾਰੀ ਬੋਲ। ਤੇ ਇਹਦਾ ਤਰਜਮਾ ਇੱਕ ਉਰਦੂ ਦੇ ਵਿਦਵਾਨ ਨੇ ਕੀਤਾ, ਕਹਿਣ ਲੱਗੇ ਕਿ ਕਹੇ ਏਕ ਸੁਣ ਲੈ ਜਬ ਇਨਸਾਨ ਦੋ, ਇੱਕ ਵਾਰੀ ਕਹੇ, ਦੋ ਵਾਰੀ ਸੁਣੇ, ਕਹੇ ਏਕ ਸੁਣ ਲੈ ਜਬ ਇਨਸਾਨ ਦੋ, ਕਿ ਹੱਕ ਨੇ ਜ਼ੁਬਾਨ ਏਕ ਦੀ ਕਾਨ ਦੋ। ਹੱਕ ਦਾ ਅਰਥ ਹੈ ਪਰਮਾਤਮਾ, ਰੱਬ ਨੇ ਜ਼ੁਬਾਨ ਇੱਕ ਦਿੱਤੀ ਏ,
ਕੰਨ ਦੋ ਦਿੱਤੇ ਨੇ, ਇਹਦਾ ਮਤਲਬ ਹੈ ਦੋ ਵਾਰੀ ਸੁਣੀ ਤੇ ਇੱਕ ਵਾਰੀ ਬੋਲੀ। ਇੱਥੇ ਬਾਬਾ ਜੀ ਨੇ ਕਿਹਾ ਕਿ ਦਿਨ ਚੜ੍ਹੇ ਤੇ ਰਸਨਾ ਨਾਲ ਬਾਣੀ ਗਾਏ। ਹੁਣ ਬਾਣੀ ਗਾਉਣ ਨਾਲ ਕੀ ਹੋਵੇਗਾ ਪਿਆਰਿਓ, ਆਹ ਜ਼ਬਾਨ ਕਦੀ ਵੀ ਸੁੱਚੀ ਨਹੀਂ ਕੋਈ। ਤੁਸੀਂ ਸਿਆਣੇ ਬੈਠੇ ਹੋ, ਪ੍ਰਸ਼ਾਦਾ ਛੱਕ ਕੇ ਆਪਾਂ ਭਾਵੇਂ ਪਾਣੀ ਜਲ ਲੈ ਕੇ ਕਰੂਲੀ ਕਰੀਏ ਤੇ ਕਦੀ ਕਿਸੇ ਨੇ ਜੀਭ ਨੂੰ ਉਂਗਲ ਲਾ ਕੇ ਹੱਥ ਲਾ ਕੇ ਆਪਣੇ ਕਿਸੇ ਧਰਮ ਗ੍ਰੰਥ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਕਹੀਏ ਜੀ ਹੁਣੇ ਮੈਂ ਚੁਲੀ ਕੀਤੀ ਏ, ਤੇ ਜੀਭ ਨੂੰ ਹੱਥ ਲਾ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗ ਨੂੰ ਕਦੀ ਹੱਥ ਲਾਂਗੇ? ਬਿਲਕੁਲ ਨਹੀਂ। ਜੇ ਕਹਿ ਵੀ ਮੈਂ ਚੁਲੀ ਕੀਤੀ, ਜ਼ਬਾਨ ਸੁੱਚੀ, ਉਹ ਕਹਿਣ ਲੱਗੇ ਜੀ ਸਦਕੇ ਸੁੱਚੀ ਏ, ਪਰ ਇੱਕ ਚੇਤੇ ਰੱਖੀ ਚੁਲੀਆਂ ਕਰਕੇ ਵੀ ਇਹ ਜੂਠੀ ਹੈ, ਸੁੱਚੀ ਕਿਵੇਂ ਹੋਵੇਗੀ? ਕਹਿਣ ਲੱਗੇ ਸੁੱਚੀ ਭਈ ਰਸਨਾ ਨਾਮ ਕਹਿਤ ਗੋਬਿੰਦ ਕਾ। ਜੇ ਰੱਬ ਦਾ ਨਾਮ ਜਪੇਗਾ ਇਹ ਰਸਨਾ ਸੁੱਚੀ ਹੋ ਸਕਦੀ, ਹੋਰ ਕੋਈ ਤਰੀਕਾ ਨਹੀਂ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਤੇ ਜਦੋਂ ਗੁਰਬਾਣੀ ਗਾਵੇਗਾ ਫਿਰ ਅੰਦਰ ਬਾਣੀ ਇੰਨੀ ਕੁ ਰਾਜੇਗੀ, ਬਹਿਨਦਿਆਂ ਉੱਠਦਿਆਂ ਕੀ ਕਰੇ ਹਰਨਾਮ ਧਿਆਵੇ, ਉਸ ਪਿਆਰੇ ਵਾਹਿਗੁਰੂ ਜੀ ਦੇ ਨਾਮ ਨੂੰ ਬਹਿੰਦਿਆਂ ਉੱਠਦਿਆਂ ਧਿਆਵੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰਨਾਮ ਧਿਆਵੇ। ਸੱਚੇ ਪਾਤਸ਼ਾਹ ਸੀ ਸਿੱਖ ਤਾਂ ਸਾਰੇ ਬਣੇ ਆ, ਗੁਰੂ ਰਾਮਦਾਸ ਜੀ ਤੁਹਾਨੂੰ ਕਿਹੜਾ ਚੰਗਾ ਲੱਗਦਾ ਸਾਨੂੰ ਦੱਸੋ ਖਾਂ, ਤੁਹਾਨੂੰ ਕਿਹੜਾ ਪਾਉਂਦਾ ਹੈ? ਪਹਿਲੀ ਗੱਲ, ਗੁਰੂ ਮੇਰ ਕਰੇ ਸੀ ਸਿੱਖੀ ਦੀ ਦਾਤ ਮੰਗੀਏ। ਗੁਰਮੁਖੋ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਗੁਰੂ ਨੇ ਆਪਣੇ ਸਿੱਖ ਨੂੰ ਤਿੰਨ ਗੁਣ ਬਖਸ਼ੇ ਸਨ, ਗਿਆਨ ਦਿੱਤਾ, ਧਿਆਨ ਦਿੱਤਾ ਤੇ ਤੀਜੀ ਗੱਲ ਸਿਮਰਨ ਦਿੱਤਾ। ਫਿਰ ਉਹਨਾਂ ਨੇ ਤਿੰਨ ਉਦਾਹਰਨਾਂ ਦਿੱਤੀਆਂ ਨੇ ਜਿਹੜੀਆਂ ਜੋ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਉਹਦੇ ਕੋਲ ਇਹ ਦਾਤ ਹੋਵੇ। ਪਹਿਲੀ ਗੱਲ, ਗੁਰੂ ਨੇ ਮਿਹਰ ਕਰਕੇ ਸਿੱਖ ਨੂੰ ਧਿਆਨ ਦੀ ਦਾਤ ਦਿੱਤੀ, ਕੱਛੂ ਕੁੰਮੀ ਵਰਗੀ, ਤਵੱਜੋ ਦਿਆ ਜੇ। ਇਹਨੂੰ ਗਿਆਨ ਦਿੱਤਾ ਗੁਰੂ ਨੇ ਕੋਇਲ ਵਰਗਾ, ਤੇ ਇਹਨੂੰ ਸਿਮਰਨ ਦਿੱਤਾ ਕੂੰਜ ਵਰਗਾ। ਜਿਹਦੇ ਕੋਲ ਕੱਛੂ ਕੁੰਮੀ ਵਰਗਾ ਧਿਆਨ, ਕੋਇਲ ਵਰਗਾ ਗਿਆਨ ਤੇ ਚੇਤੇ ਰੱਖੋ ਕੂੰਜ ਵਰਗਾ ਸਿਮਰਨ ਹੈ, ਹਕੀਕਤ ਵਿੱਚ ਉਹ ਹੀ ਸਿੱਖ ਗੁਰੂ ਨੂੰ ਪਾਏਗਾ। ਚਲੀਏ ਆਪਾਂ ਜ਼ਰੂਰ, ਮੰਜ਼ਿਲ ਭਾਵੇਂ ਨਾ ਮਿਲੇ ਪਰ ਤੁਰਨਾ ਤੇ ਚਾਹੀਦਾ ਨਾ। ਹੁਣ ਆਪਾਂ ਕਹਾਂਗੇ ਜੀ ਕੱਛੂ ਕੁੰਮੀ ਵਰਗਾ ਧਿਆਨ ਕਿਵੇਂ? ਇਸ ਦੁਨੀਆਂ ਵਿੱਚ ਕੋਈ ਚੀਜ਼ ਐਸੀ ਨਹੀਂ ਜਿਹੜੀ ਧਿਆਨ ਵਿੱਚੋਂ ਨਹੀਂ ਉਪਜਦੀ। ਇੱਥੋਂ ਤੱਕ ਕਿ ਤੁਸੀਂ ਥਾਲੀ ਵਿੱਚ ਰੱਖ ਕੇ ਪ੍ਰਸ਼ਾਦਾ ਪਰੋਸ਼ ਕੇ ਖਾਓ, ਬੇਧਿਆਨੇ ਚਾਰ ਰੋਟੀਆਂ ਖਾ ਜਾਓਗੇ ਪਰ ਭੁੱਖ ਨਹੀਂ ਮਿਟੇਗੀ, ਕਿਉਂਕਿ ਧਿਆਨ ਨਾਲ ਰੋਟੀ ਖਾਧੀ ਹੀ ਪੇਟ ਦੀ ਭੁੱਖ ਮਿਟਾਉਂਦੀ ਹੈ। ਖਿਮਾ ਕਰਿਓ, ਗੱਲਾਂ ਨਿੱਕੀਆਂ ਨਿੱਕੀਆਂ ਨੇ। ਅਸੀਂ ਵਾਸ਼ਰੂਮ ਵਿੱਚ ਜਾਂਦੇ ਹਾਂ, ਸਰੀਰਕ ਕਿਰਿਆ ਸੋਧਨੇ ਹਾਂ, ਧਿਆਨ ਤੋਂ ਬਿਨਾਂ ਸਰੀਰਕ ਕਿਰਿਆ ਵੀ ਨਹੀਂ ਸੋਧੀ ਜਾ ਸਕਦੀ। ਕੁਦਰਤ ਨੇ ਸਭ ਨੂੰ ਇਹ ਧਿਆਨ ਦੀ ਦਾਤ ਦਿੱਤੀ ਹੈ। ਕਹਿਣ ਲੱਗੇ ਕੱਛੂ ਕੁੰਮੀ ਵਰਗਾ ਧਿਆਨ ਦਿੱਤਾ, ਕੋਇਲ ਵਰਗਾ ਗਿਆਨ ਦਿੱਤਾ ਤੇ ਕੂੰਜ ਵਰਗਾ ਸਿਮਰਨ ਦਿੱਤਾ। ਕੱਛੂ ਕੁੰਮੀ ਦਾ ਧਿਆਨ ਕੀ ਹੈ? ਗੁਰਮੁਖੋ ਕੈਸੇ ਅੰਦਰ ਦੀ ਇਹ ਅਵਸਥਾ ਹੈ? ਦਾਵਾ ਨਹੀਂ, ਕੱਛੂ ਕੁੰਮੀ ਰਹਿੰਦੀ ਪਾਣੀ ਵਿੱਚ ਏ, ਪਰ ਆਪਣੇ ਆਂਡੇ ਕਦੀ ਵੀ ਪਾਣੀ ਵਿੱਚ ਨਹੀਂ ਦਿੰਦੀ। ਪਾਣੀ ਤੋਂ ਬਾਹਰ ਨਿਕਲ ਕੇ ਬਰੇਤੇ ਵਿੱਚ ਉਹਨੇ ਆਂਡੇ ਦੇ ਦਿੱਤੇ, ਪਰਤ ਕੇ ਕੱਛੂ ਕੁੰਮੀ ਪਾਣੀ ਵਿੱਚ ਬੈਠ ਕੇ ਆਂਡਿਆਂ ਕੋਲ ਨਹੀਂ ਆਈ, ਪਾਣੀ ਵਿੱਚ ਰਹਿ ਕੇ ਆਪਣੇ ਆਂਡਿਆਂ ਦਾ ਧਿਆਨ ਟਿਕਾਣ ਲੱਗ ਪਈ। ਧਿਆਨ ਦੀ ਇਹ ਸਮਰੱਥਾ ਹੈ। ਆਂਡੇ ਵਿੱਚ ਉਹਦੇ ਧਿਆਨ ਦੇ ਨਾਲ ਬੱਚਾ ਪ੍ਰਫੁੱਲਤ ਹੋਣ ਲੱਗਾ, ਉਹਦੇ ਧਿਆਨ ਦੇ ਨਾਲ ਬੱਚੇ ਦੀ ਆਕਾਰ ਬਣ ਲੱਗਾ। ਕਦੀ ਕਦੀ ਕੱਛੂ ਕੁੰਮੀ ਪਾਣੀ ਚੋਂ ਮੂੰਹ ਬਾਹਰ ਕੱਢ ਕੇ ਜਿੱਧਰ ਆਂਡਾ ਰੱਖਿਆ ਹੈ ਸਿਰਫ ਮੂੰਹ ਵਿੱਚ ਪਾਣੀ ਲੈ ਕੇ ਕੁਝ ਬੂੰਦਾਂ ਉੱਧਰ ਸੜ ਦੀਏ, ਅਦਰਵਾਈਜ਼ ਉਹ ਆਂਡੇ ਕੋਲ ਨਹੀਂ ਆਉਂਦੀ, ਸਿਰਫ ਧਿਆਨ ਟਿਕਾਈ ਬੈਠੀ ਕਿ ਮੇਰਾ ਆਂਡਾ ਇੱਥੇ ਪਿਆ ਹੈ। ਕੱਛੂ ਕੁੰਮੀ ਨੇ ਆਂਡੇ ਦਾ ਧਿਆਨ ਟਿਕਾਇਆ, ਧਿਆਨ ਵਿੱਚੋਂ ਹੀ ਬੱਚੇ ਦਾ ਜਨਮ ਹੋਇਆ, ਧਿਆਨ ਵਿੱਚ ਹੀ ਬੱਚੇ ਦੇ ਸਰੀਰ ਦਾ ਆਕਾਰ ਬਣਿਆ। ਤੇ ਗੁਰੂ ਕੇ ਸਿੱਖੋ, ਕੱਛੂ ਕੁੰਮੀ ਨੇ ਧਿਆਨ ਨਾਲ ਹੀ ਆਪਣੇ ਬੱਚੇ ਦੇ ਉੱਪਰ ਵਾਲੇ ਖੋਲ ਨੂੰ, ਆਂਡੇ ਨੂੰ ਤੋੜਿਆ, ਤੇ ਪਤਾ ਨਹੀਂ ਰੱਬ ਨੇ ਕਿੰਨੀ ਸੂਝ ਦਿੱਤੀ, ਆਂਡੇ ਦਾ ਖੋਲ ਟੁੱਟਣ ਦੀ ਦੇਰ ਸੀ, ਧਿਆਨ ਨਾਲ ਕੱਛੂ ਕੁੰਮੀ ਨੇ ਬੱਚੇ ਨੂੰ ਆਪਣੇ ਵੱਲ ਖਿੱਚ ਲਿਆ। ਗੁਰਮੁਖੋ, ਸਿੱਖ ਨੂੰ ਗੁਰੂ ਨੇ ਕੁਛ ਕੱਛੂ ਕੁੰਮੀ ਵਰਗਾ ਧਿਆਨ ਦਿੱਤਾ, ਤੂੰ ਕਤੇ ਵੀ ਚਲਾ ਜਾਏ, ਸਰੀਰਕ ਤੌਰ ਤੇ ਭਾਵੇਂ ਤੇਰੀ ਦੂਰੀ ਹੋਵੇ, ਪਰ ਜੇ ਤੂੰ ਅੰਦਰੋਂ ਆਤਮ ਅਭਿਆਸੀ ਹੈ, ਧਿਆਨੀ ਪੁਰਖ ਹੈ, ਜੇ ਕੱਛੂ ਕੁੰਮੀ ਆਂਡੇ ਵਿੱਚ ਬੱਚੇ ਨੂੰ ਪਾਲ ਸਕਦੀ ਏ तू गुरु दे शब्द दा ध्यान टिका के देख तेनू आत्मक जीवन मिलेगा। कछु कुमी वर्गा ध्यान ते ज्ञान दिता कोयल वर्गा, हुण कोयल विच ज्ञान कितना है आप नू शायद पता होना है कि कोयल कदी भी अपने आंडे अपने किसी आलने विच टिकाने विच नहीं देंदी, उहदा टिकाणा खई नहीं। कोयल जदों भी आंडे देगी वह हमेशा कामणी दे आलने पालदी, कां दी जो मादा है कामणी दे आलने नूं पालिया ते कोयल की करदी है जितने आंडे उहने अपने आलने विच टिकाने ने कामणी दे विच उहने गिणती दे गिणती दा घाटा नहीं पैण देंदी। जे मान लो कामणी दे 6 आंडे पए ने अपने 2 टिकाने ने, उहने 2 उस दे आंडे कढ के बाहर सड़ देने ने, अपने 2 आंडे आलने विच दे देने। ध्यान दिया जी, हुण उस कामणी नूं पता नहीं, कामणी आके आलने ते बैठी रही, यह बाणी दे बचन ने। कामणी ने अपने तन दी निग नाल अपने आंडिया नाल कोयल दे आंडिया दी भी संभाल कीती। कोयल दे बच्चे कामणी दे बच्चियां नाल आंडिया विचों बाहर निकले, कामणी दे बच्चे ते कां कां करन लग पए पर कोयल दे बच्चे चुप रहिंदे, बोलदे नहीं, खामोश ने। जिधर कामणी उड़दी है कोयल दे बच्चे उधर जांदे ने, पर जदों अंबां नूं बूर पिया कोयल ने अपने गले दी सोज विचों मिठा गीत गाया, कोयल ने एक कूक मारी ते कामणी पिछे बैठे हुए बच्चे कोयल मां दी आवाज सुन के ओदे पिछे चले गए। कहन लगे प्यारिया तेरे कोल ज्ञान कोयल वर्गा होए, तू रहना संसार विचे, तेरे चार चपेरे कावां रौली पई है, पर चेते रखी जदों रब दी आवाज सुने ते अपनी आवाज सुन के ओदे पिछे तुरी ना के कावां रोली पिछे चला जाए। ध्यान दिया जे, ध्यान कछु कुमी वर्गा, ज्ञान कोयल वर्गा, ते तीसरी गल कही कहन लगे सिमरन दिता सी कूंज वर्गा, ए परमात्मा दी खेड है। मैं बेनती करना हुना के पूर्व ने धर्म दे ओ नुकते दिते ने जेड़ा पछम अदे तक भी नहीं जान सकिया, पर दुख इस चीज दा है कि पछम दे लोग पूर्व विचो धर्म दा हीरा लभण वास्ते आउंदे ने, साडे ते पछम असवार हो रहा है, असी उहनां वाले पासे जाने पए ओह साडे वाले पासे आउंदे पए। कदी तुसी देखो खां ओह अंदर दी शांति लई भटकदे पए ने। देखो पूर्व दे इस ज्ञान ने इन्ना इन्ना तत् ज्ञान दिता, हुण एक कोयल दा ज्ञान, कछु कुमी दा ज्ञान, ते तीजी गल उन्हां ने कही प्यारिया तेनू सिमरन कूंज वर्गा दिता सी। कूंज अपने बच्चे छड़ के आप सैकड़े को सियाल दे दिनां विच दूर चली गई, कुदरत ने उहदे अंदर दी एक बंतर ऐसी बनाई है। मैं कुछ बेनतियां आप नू कर दिया। सियाणे पुरश एक गल कहिंदे ने, आ माया नू नागनी कहिंदे ने, ते असीं कहिंदे अपने जम्मिया नू खांदी, क्यों खांदी है नागण? क्योंकि जदों नागण अपने आंडिया ते बहिंदी है भुखी रहिंदी है, कोई चीज ग्रहण नहीं करती। इन्ने दिन की भुखी आंडिया ते बैठी गुस्से विच आ जांदी है ते भुख की मारी कोई अपने जम्मिया होया नू आप ही खाण लग पैंदी है, पर जेड़े उहदी कुंडली विच आ गए उह खाधे गए, जेड़ा इहदी कुंडली तो बाहर निकल जाए उहनू नागण खा नहीं सकदी। कुदरत ने देखो हर जीव विच ऐसी ऐसी बीज मंत्र सर्व को ज्ञान वाली बात है। जिहड़ी बेनती मैं कर लगा कूंज नूं ज्ञान दिता है ना, बच्चे किते ने कूंज सैकड़े को दूर चली गई, ते जदों इस कूंज ने अपने मूंह विच अपनी चुंझ विच दाणा पाया ते इको दम अपने बच्चे दी याद आ गई। सिख नूं ज्ञान ध्यान ते सिमरन दातां दित्तियां तां गुरु का सिख अखाए। हुण उस कूंज ने जदों बच्चे नूं याद कीता एदी चुंझ विचो दाणा एदे गर्दन तो थले एदे पेट विच गया, पर रब ने मेर कीती एनू बच्चे दी याद आई, एदे खादी कोई खुराक ने बच्चे दे पेट विच असर कर दिता। तुसी रोज बाणी विच एक तुक पढ़दे हो, उड़ै ऊड आवै सै कोसा, तिस बात पासे पाछे बचरे शरिया, तिन कवन खलावै कवन चुगावै मन मह सिमरन करिया। हुण मन में सिमरन, ये सिमरन नहीं राम राम, ये कूंज प्रथाएक है। मन में सिमरन करिया तिन कवन खलावे कवन चुगावे मन मैं सिमरन करिया। ओना बच्चियां नू कौन देंदा है रोजी, सिर्फ मां दी याद ही ओना दा पेट भर दिए। ओ सिखा जे एक पंछी दी याद बच्चे दा पेट भर दिए, तू रब दी याद भी जुड़ के देख, तेरिया सारिया भुखा वालों तेनू तृप्त कर देवेगा। याद करता सही भाई साहब ने तीन बचन कहे के कछू आंडा ध्यान तर कर पर पक नदी विच आने, कूंज हृदय सिमरन करे ले बच्चा उड़दी असमाने, कोयल पाला कावनी मिलदा जाए कुटंब सियाने। कौन है गुरु का सिख, ज्ञान ध्यान सिमरन सदा, सतगुर सिख रखे निर्बाण। ए वे गुर सतगुर का जो सिख अखाए, ज्ञान ध्यान सिमरन सदा, सतगुर सिख रखे निर्बाण। जिथे मैं विचार रोकी सी, हे गुरु रामदास असी कहने पे हां असी तेरे सिख हां, ते घटो घट तुसी भी दसो भी तुसी प्रवान भी कीता है कि नहीं, कल्ले असी दावे करी जाइए। कहन लगे खां जो सास गिरास त्याए मेरा हर हर, सो गुर सिख गुरु मन पावे। जेड़ा स्वास स्वास रब नू जपद, जो सास गिरास त्याए मेरा हर हर, सो गुर सिख गुरु मन पावे। जिसनू दयाल होवे मेरा स्वामी, तिरस गुर सिख गुरु उपदेश सुनावे। हुण इत्थे ध्यान दिया जे, पहला शब्द सी सिख, गुर सतगुर का जो सिख अखाए, गुर सिख नहीं। इस अर्थ नू समझियो थोड़ा जिहा, जितनी कु गुरु ग्रंथ साहिब ने गोदी विच बैठ के सूझ दित्ती उस अनुसार पहला सिख सी, ते संपूर्णता जदों शलोक दी होई ते आ गया गुरसिख। कदी सोचे कि अमृत वेले उठन वाला सिख सी, ते जदों शलोक संपूर्ण होया सिख तो गुरसिख बन गया। इत्थे बचन कहे ने जो सास गिरास त्याए मेरा हर हर, सो गुरसिख, क्योंकि ध्यान नाल ही गुरसिख बनिया है। सो गुर सिख गुरु मन पावे, जिसनू दयाल होवे मेरा स्वामी, तिस गुर सिख गुरु उपदेश सुनावे। अगली तो के जन नानक धूड़ मंगे तिस गुर सिख की। शुरुआत सिख तो, संपूर्णता गुर सिख ते, क्यों ते फिर अगली तो आप जपदा है ते दूजियां नू नाम जपौंदा है। एदे बड़े भाव पूर्त अर्थ ने, सिख सी जदों गुरु गुरु जपिया ते सिख विच गुरु आ गया, सच जानो उदो सिख विचो गुरु दी झलक पई, गुर सिख बन गया। सिख दा कर्म आप जपना ते गुरु दा कम है दूजियां नू जपाना। फिर समझो इस गल, जन नानक धूड़ मंगे तिस गुर सिख की, जो आप जपै पहला आप जपै। धर्म दूजे तो शुरू नहीं जे हुंदा, चेते रखियो। पर अज हुण बन पता की गया, आ अखां मेरियां मेरा चेहरा नहीं देख दिया, ये दूजियां दा चेहरी देख दिया ने। बद किस्मत इन्हां अखां ने मरन तक देखना भी कोई नहीं, केवल दूजे दिसने ने। धर्म दूजे तो शुरू नहीं हुंदा, धर्म अपने तो शुरू हुंदा है। आ पंज तंत्र विच बड़ियां सोहणियां गल्लां दित्तियां कि मूर्ख बंदे मारूथल पार कर लगे, है सी चमकदी रेत ते पता नहीं सी, किसे दस्या पानी चमकदा हुंदा है, कहन लगे की पता है दरिया ही होवे चमकदा पिया। गल सिर्फ समझान दी सी। ओ तपदी रेत उत्ते प्यारियो गोडियां परने हो के रेंग रेंग के तुरे, जदो थोड़ा जा पार कीता कहन लगे गिनती कर लो कोई डुबते नहीं गए, गिनती पूरी है। मूर्ख सन गिनती शुरू कर दिती, जिन्हें गिनती करनी अपने आप नू गिना कोई ना, दूजे तो गल शुरू करनी एक दो तीन चार पंज, ते परत के रो के कहना एक डुब गया जे, उन्हें कहना तेनू गिनती जाच नहीं आई मैं गिनना, उन्हें अगे बनना आगू, उन्हें फिर अपने आप नू छड़ देना दूजे तो गल शुरू करनी, उन्हें कहना सच्ची मुची ये सच कहिंदा जे एक डुब गया जे। रोन लग पै कुछ सियाणा आया असी साखी इथों तक मुका देने, मैं कहना इस तो अगे शुरू करो। एक सियाणा आया वो कहिंदा रोंदे क्यों हो, कहन लगे साथी डुब गए ने। उन्हें पुछा किन्ने, गिनती करके दसन लगे छे जा सत, जिन्हें कह छे बंदे सन, पंज रह गया डुब गए। उन्हें वेख्या भी छे ने, यह मर डुब किहड़ा गया विचों, कहिंदा करो गिनती। गिनती शुरू की, अपने आप नू गिणिया ना एक दो तीन चार पंज, रो पै कहन लगे देखो डुब गया। वह कहन लगे जदों दूजे तो गल शुरू करिए ते डुबी रही है, अपने तो गल शुरू करिए ते तरीदा है, चेते रखो। उन्हें दूजे तो शुरू की, एक दो तीन, रो पिया डुब गए। ਉਹ ਕਹਿੰਦਾ ਨੇ ਇਹ ਸੀਨੇ ਤੋਂ ਕੋ ਇੱਕ ਆਪਣੇ ਤੋਂ ਗਿਣਤੀ ਸ਼ੁਰੂ ਕਰਾਂਗੇ ਤੇ ਧਰਮ ਵਾਲੇ ਪਾਸੇ ਤੁਰਾਂਗੇ, ਦੂਜੇ ਵੱਲ ਵੇਖਾਂਗੇ ਤੇ ਡੁੱਬਣ ਵਾਲੀ ਗੱਲ ਬਣੇਗੀ। ਗੁਰੂ ਜੀ ਨੇ ਬਾਣੀ ਵਿੱਚ ਕਿਹਾ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਮੇਰੇ ਸੰਖੇਪ ਵਿੱਚ ਸਿਰਫ ਵਿਚਾਰ ਸਾਂਝੇ ਕੀਤੇ ਨੇ, ਕਿਉਂਕਿ ਵਿਸ਼ਾ ਤੁਸੀਂ ਦਿੱਤਾ ਬਹੁਤ ਲੰਬੇਰਾ, ਕਨਸੈਪਟ ਬਹੁਤ ਵੱਡਾ ਹੈ। ਤੁਸੀਂ ਕਹੋਗੇ ਕਿਉਂ, ਕਿਉਂਕਿ ਗੁਰੂ ਬਣਿਆ ਗੁਰੂ ਪਦਵੀ ਸਭ ਤੋਂ ਉੱਚੀ। ਅਸੀਂ ਕਹੀ ਨਾ ਕਿ ਸਿੱਖ ਨੇ ਕਮਾਈ ਕੀਤੀ, ਬਾਬੇ ਅਮਰਦਾਸ ਨੇ ਗੁਰੂ ਬਣ ਗਏ, ਤੇ ਗੁਰੂ ਬਣ ਕੇ ਮੰਗਦੇ ਕੀ ਨੇ? ਗੁਰਸਿੱਖੀ ਭਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇਖਮ ਪਾਪੀ ਪੀ ਗਤ ਪਾਏ। ਗੁਰਸਿੱਖੀ ਦਾ ਕਿਹੋ ਜਿਹਾ ਸਵਾਦ ਸੀ, ਗੁਰੂ ਬਣ ਕੇ ਵੀ ਸਿੱਖਾਂ ਦੀ ਧੂੜ ਪਿਆ ਮੰਗਦਾ ਹੈ। ਇਹ ਵਿਸ਼ਾ ਬਹੁਤ ਡੂੰਘਾ ਹੈ। ਸਿੱਖ ਕਾਮ ਨੂੰ, ਕਾਮ ਸਿੱਖ ਨੂੰ ਨਹੀਂ ਪਾਉਂਦਾ, ਲੋਭ ਕਿਵੇਂ ਨਹੀਂ ਪਾਉਂਦਾ, ਇਹਨੂੰ ਕ੍ਰੋਧ ਕਿਵੇਂ ਨਹੀਂ ਪਾਉਂਦਾ, ਇੱਕ ਇੱਕ ਵਿਸ਼ਾ ਕਈ ਕਈ ਘੰਟਿਆਂ ਦਾ ਹੈ। ਮੈਂ ਸਿਰਫ ਉਹ ਤੁਕਾਂ ਲਈਆਂ ਜੋ ਤੁਸੀਂ ਆਪ ਨੇ ਵਿਸ਼ਾ ਬਖਸ਼ਿਆ। ਆਪ ਸਭ ਦਾ ਧੰਨਵਾਦ, ਬੜਾ ਟੇਕ ਕੇ ਸੁਣਿਆ ਜੇ, ਤੇ ਇੱਕ ਅਰਦਾਸ ਕਰਿਓ ਦਾਤਾ, ਨਗਾਰੇ ਦੀ ਆਵਾਜ਼ ਸਭ ਤੋਂ ਉੱਚੀ ਹੈ ਪਰ ਚੀਰ ਕੇ ਦੇਖੋ ਵਿੱਚੋਂ ਖਾਲੀ ਹੈ। ਨਗਾਰੇ ਨਾ ਕਿਤੇ ਬਣ ਜਾਈਏ, ਸਤਿਗੁਰੂ ਅੰਦਰ ਦਾ ਟਿਕਾ ਬਖਸ਼ ਕੇ ਦਾਤਾ ਜੀ ਮਿਹਰ ਕਰੋ, ਸਿਮਰਨ ਵਾਲੀ ਜੀਵਨ ਜੁਗਤ ਬਖਸ਼ ਦਿਓ। ਵਾਹਿਗੁਰੂ ਜੀ ਕਾ ਖਾਲਸਾ।